ਖੜੇ ਨੇ, ਦੋਨਾਂ ਦਾ ਹੀ ਆਪਣਾ ਆਪਣਾ ਆਧਾਰ ਹੈਗਾ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਅਲੱਗ ਅਲੱਗ ਜਿਹੜੇ ਚੋਣਾਂ ਲੜ ਰਹੇ ਨੇ ਬੀਜੇਪੀ ਅਤੇ ਅਕਾਲੀ ਦਲ। ਬੀਜੇਪੀ ਦੀ ਮੇਨ ਜਿਹੜੀ ਹੈ ਉਹਨਾਂ ਦਾ ਕੋਲ ਪਲੈਕ ਆਪਾਂ ਸਮਝ ਲਈਏ ਜਾਂ ਉਹਨਾਂ ਦੀ ਸਟ੍ਰੈਟਜੀ, ਉਹ ਜੋ ਮੈਨੂੰ ਲੱਗਦੀ ਹੈ ਉਹ ਇਹ ਹੈ ਕਿ ਜੋ ਮੇਰੇ ਸੋਰਸ ਨੇ ਦੱਸਿਆ ਉਹਦੇ ਤੇ ਕਿ ਚੇਅਰ ਵਧਾਉਣ ਦੀ ਕੋਸ਼ਿਸ਼ ਜਿਹੜੀ ਕਰਨੀ ਹੈ 6% ਤੋਂ ਉਹਨਾਂ ਦੀ ਕੋਸ਼ਿਸ਼ ਹੈ। ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਜਾਂ ਉਹਨਾਂ ਦੇ ਕੋਲ ਸਟ੍ਰੈਟਜਿਸਟ ਨੇ ਉਹਨਾਂ ਦਾ ਕਿ 6% ਤੋਂ ਵਧਾ ਕੇ ਕਿਸ ਤਰੀਕੇ ਨਾਲ ਇਹਨੂੰ 15-20% ਤੱਕ ਲਿਜਾਇਆ ਜਾਵੇ, ਭਾਵੇਂ ਕਿ ਕੈਂਡੀਡੇਟ ਉਹਨਾਂ ਦੇ ਜਿਹੜੇ ਜਿੱਤਣ ਦੀ ਉਮੀਦ ਹੈ ਉਹ 1-2 ਕੈਂਡੀਡੇਟ ਜਿੱਤਣ ਦੀ ਉਮੀਦ ਹੈ। ਪਰ ਬੀਜੇਪੀ ਦਾ ਫੋਕਸ ਬਹੁਤਾ ਜਿਹੜਾ ਹੈਗਾ ਉਹ ਜੋ ਮੈਨੂੰ ਲੱਗਦਾ ਉਹ ਇਲੈਕਸ਼ਨ ਜਿੱਤਣ ਤੋਂ ਜ਼ਿਆਦਾ ਵੋਟ ਪਰਸੈਂਟੇਜ ਵਧਾਉਣ ਤੇ ਹੈਗਾ, ਕਿਉਂਕਿ ਇਸ ਵਾਰੀ ਉਹ 4 ਦੀ ਜਗ੍ਹਾ ਸਾਰੀਆਂ 13 ਸੀਟਾਂ ਤੇ ਅਲੱਗ ਤੋਂ ਲੜ ਰਹੇ ਨੇ। ਸੋ ਇਸ ਤਰ੍ਹਾਂ ਜੇ ਹੁਸ਼ਿਆਰਪੁਰ ਦੀ ਆਪਾਂ ਗੱਲ ਕਰਦੇ ਹਾਂ, ਬੀਜੇਪੀ ਦੀ ਇਕਲੌਤੀ ਐਸੀ ਸੀਟ ਹੈ ਜਿਹਦੇ ਤੇ ਜਿਹੜੀ ਜਿੱਤ ਜਿਹੜੀ ਹੈ ਉਹ ਇਸ ਵੇਲੇ ਲੱਗ ਰਹੀ ਹੈ। ਬਾਕੀ ਜਗ੍ਹਾ ਜਿਹੜਾ ਹੈ ਅਕਾਲੀ ਦਲ ਦੀ ਆਪਾਂ ਗੱਲ ਕਰਦੇ ਹਾਂ ਤਾਂ ਅਕਾਲੀ ਦਲ ਦਾ ਜਿਹੜਾ ਮੇਨ ਇਸ ਵੇਲੇ ਪੂਰਾ ਜ਼ੋਰ ਲੱਗਾ ਹੋਇਆ ਉਹ ਭਾਵੇਂ ਕਿ ਬਟੋਆ ਸਾਹਿਬ ਦੇ ਵੀ ਸੰਗਰੂਰ ਸਾਹਿਬ ਚ ਲੱਗਾ, ਪਰ ਜ਼ਿਆਦਾ ਹਰਸਿਮਰਤ ਕੌਰ ਬਾਦਲ ਦਾ ਬਠਿੰਡਾ, ਬਾਦਲ ਪਰਿਵਾਰ ਦਾ ਪੂਰਾ ਜ਼ੋਰ ਲੱਗਾ ਕਿ ਬਠਿੰਡਾ ਕਿਸੇ ਤਰੀਕੇ ਨਾਲ ਜਿੱਤੀ ਜਾਵੇ। ਤੇ ਬਾਕੀ ਜਗ੍ਹਾ ਵੋਟ ਸ਼ੇਅਰ ਆਪਣਾ ਬੀਜੇਪੀ ਵਾਂਗੂ ਉਹਨਾਂ ਦੀ ਵੀ ਸਟ੍ਰੈਟਜੀ ਇਹੀ ਹੈ ਕਿ ਵੋਟ ਸ਼ੇਅਰ ਦੇ ਉਪਰ ਕੰਮ ਕੀਤਾ ਜਾਵੇ, ਕਿਉਂਕਿ ਆਹ ਇਲੈਕਸ਼ਨ ਜਿਹੜਾ ਪ੍ਰੋਸੈਸ ਹੈ ਇਹਦੇ ਚ ਜਿਹੜੀ ਪਾਰਟੀ ਆਊਟ ਆਫ ਪਾਵਰ ਹੁੰਦੀ ਹੈ ਨੈਚੁਰਲੀ ਉਹਦੀ ਐਜ ਨਹੀਂ ਹੁੰਦੀ, ਕਿਉਂਕਿ ਉਹਨਾਂ ਕੋਲ ਰਿਸੋਰਸ ਨਹੀਂ ਹੁੰਦੇ ਕਿ ਸਾਰੀਆਂ ਕੰਸਟੀਚੁਐਂਸੀ ਦੇ ਵਿਚ ਬਹੁਤ ਜ਼ਿਆਦਾ ਪੈਸੇ ਲਗਾਏ ਜਾ ਸਕਣ, ਕਿਉਂਕਿ ਇਹ ਪੈਸਿਆਂ ਦੀ ਜ਼ਿਆਦਾ ਖੇਡ ਹੈਗੀ ਆ, ਬਹੁਤ ਵੱਡੇ ਪੱਧਰ ਤੇ ਜਿਹੜੀ ਹੈ ਉਹ ਪੈਸਿਆਂ ਦੀ ਵਰਤੋਂ ਹੁੰਦੀ, ਪੈਸੇ ਲੱਗਦੇ ਨੇ ਕਿਉਂਕਿ ਪਾਰਲੀਮੈਂਟ ਹਲਕੇ ਜਿਹੜੇ ਬਹੁਤ ਵੱਡੇ ਹੁੰਦੇ ਨੇ। ਸੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਸਾਰਾ ਚੱਲ ਰਿਹਾ ਹੈਗਾ। ਜੇ ਆਪਾਂ ਗੱਲ ਕਰੀਏ ਖਡੂਰ ਸਾਹਿਬ ਦੀ, ਖਡੂਰ ਜੀ 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 ਸਰ
ਬਿਲਕੁਲ ਵਰਿੰਦਰ ਜੀ, ਐਂਡ ਅਪਡੇਟ ਦਾ ਸਿਲਸਿਲਾ ਬਿਲਕੁਲ ਜਾਰੀ ਰੱਖੇਂਗੇ, ਕਾਫੀ ਸਾਰੇ ਇੰਟਰਸਟਿੰਗ ਅਪਡੇਟ ਹਮ ਤੱਕ ਪਹੁੰਚ ਰਹੇ ਵਰਿੰਦਰ ਜੀ ਕੇ ਥਰੂ, ਐਗਜ਼ੀਕਿਊਟਿਵ ਐਡੀਟਰ ਹੈ ਵਾਈ ਮੀਡੀਆ ਕੇ, ਉਹ ਸਭ ਚਲਤਾ ਰਹੇਗਾ, ਕੰਟੀਨਿਊ ਰਹੇਗਾ। ਲੇਕਿਨ ਅਭੀ ਇੱਕ ਬਹੁਤ ਛੋਟੀ ਸੀ ਰਿਕਾਰਡਡ ਬ੍ਰੇਕ ਕਾ ਟਾਈਮ ਆ ਰਿਹਾ, ਇਸ਼ਾਰਾ ਹੋ ਗਿਆ ਮੁਝੇ ਕਿ ਰਿਕਾਰਡਡ ਬ੍ਰੇਕ ਵੀ ਲੈਣੀ ਹੈ, ਇੱਕ ਬਹੁਤ ਛੋਟੀ ਸੀ ਰਿਕਾਰਡਡ ਬ੍ਰੇਕ ਪੇ ਜਾਤੇ ਹੈ, ਉਸਕੇ ਬਾਅਦ ਜੋ ਹੈ ਬਾਤਚੀਤ ਕਾ ਸਿਲਸਿਲਾ ਆਗੇ ਬੜਾਤੇ ਹੈ। ਕੀਪ ਲਿਸਨਿੰਗ ਟੂ ਰੇਡੀਓ ਵਾਈ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ, ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਹੈ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਹਾਨੂੰ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
My mission is to advance the UN's climate goals,
to create global links through game design,
to use technology as a universal language.
Algoma University's special mission comes to life in Brampton. What's your mission? Find it at algomau.ca.
ਕੀ ਤੁਹਾਡੀ ਹਰ ਐਕਟੀਵਿਟੀ ਤੁਹਾਨੂੰ ਜੋੜਾਂ ਦੇ ਦਰਦ ਦੀ ਯਾਦ ਦਿਲਾਂਦੀ ਹੈ? ਜੇਨਾਕੋਲ ਪੇਨ ਰਿਲੀਫ ਨੂੰ ਅੱਜ ਹੀ ਟ੍ਰਾਈ ਕਰੋ। ਇਹ ਨੈਚੁਰਲ ਹੈਲਥ ਪ੍ਰੋਡਕਟ ਕੰਬਾਈਨ ਕਰਦਾ ਹੈ ਕਲੀਨਿਕਲੀ ਪ੍ਰੂਵਨ ਇਨਗਰੀਡੀਐਂਟਸ ਨੂੰ, ਜੋ ਓਸਟੀਓਆਰਥਰਾਈਟਿਸ ਤੋਂ ਜੁੜੇ ਜੋੜਾਂ ਦੇ ਦਰਦ ਨੂੰ ਘੱਟ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਜੇਨਾਕੋਲ ਪੇਨ ਰਿਲੀਫ ਨੂੰ ਧੰਨਵਾਦ। ਤੁਸੀਂ ਸਿਰਫ 5 ਦਿਨਾਂ 'ਚ ਨਤੀਜੇ ਮਹਿਸੂਸ ਕਰਨਾ ਸ਼ੁਰੂ ਕਰ ਸਕਦੇ ਹੋ। ਕੈਨੇਡਾ ਦਾ ਨੰਬਰ 1 ਸੈਲਿੰਗ ਜੁਆਇੰਟ ਕੇਅਰ ਸਪਲੀਮੈਂਟ ਨੂੰ ਆਪਣੀ ਡੇਲੀ ਰੂਟੀਨ ਦਾ ਹਿੱਸਾ ਬਣਾਓ ਅਤੇ ਫਰਕ ਮਹਿਸੂਸ ਕਰੋ। ਜੇਨਾਕੋਲ ਪੇਨ ਰਿਲੀਫ ਫਾਰਮੇਸੀਜ਼ ਅਤੇ ਐਮਾਜ਼ੋਨ ਤੇ ਉਪਲਬਧ ਹੈ। ਹੋ ਸਕਦਾ ਹੈ ਕਿ ਇਹ ਪ੍ਰੋਡਕਟ ਤੁਹਾਡੇ ਲਈ ਸਹੀ ਨਾ ਹੋ। ਹਮੇਸ਼ਾ ਲੇਬਲ ਪੜ੍ਹੋ ਤੇ ਪਾਲਣ ਕਰੋ।
ਜੇਨਾਕੋਲ ਮੇਕ ਮੀ ਫੀਲ ਸੋ ਗੁੱਡ। अपने गर्दन सिंह से भरोसा रखो ते तैयार हो जो शानदार क्रिकेट बेटिंग एक्सपीरियंस ले बेटवे दे नाल। जदों क्रिकेट दी गल आंदी है ता इत्थे किसी वड्डी विकेट दे रोमांच या ऑड्स डिफाइंग रन चेज वर्गा कुछ नहीं है अते बेटवे नाल तुसी अपनी क्रिकेट दी नॉलेज नूं जित विच बदल सकते हो। पावे है आईपीएल टी20 वर्ल्ड कप या फिर तुहाडा पसंदीदा इंटरनेशनल टेस्ट होवे बेटवे हर एक क्रिकेट लवर लई ऑफर करदा है वाइड रेंज ऑफ बेटिंग ऑप्शंस। अपने गट इंस्टिंक्ट दे भरोसा रखो अते बेटवे दे कॉम्पिटिटिव ऑड्स दा फायदा उठाओ। लिव इन प्ले बेटिंग अते एक्सपर्ट एनालिसिस दे नाल इनफॉर्म डिसीजंस लवो। अपने गट इंस्टिंक्ट दे भरोसा करो एक्शन लई तैयार हो जो बेटवे दे नाल अते जित दे रोमांच दा अनुभव करो। सिर्फ ओंटारियो विच उपलब्ध है। खेडन लई 19 साल या वध उम्र दा होना चाहिदा है। कृपा करके जिम्मेवारी नाल खेडो।
You are listening to WTOR 770 AM, Youngstown, Toronto.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज़ वी केयर।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
साडे कोल योजना है जो कि ओंटारियो नु जोड़ रही है। रोजाना आवाजाही नु घटाउण लई नवीआं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। एह सब इस लई तां जो तुसी तेजी नाल सुरक्षित अते आसानी नाल आउण जाण कर सको। ontario.ca/builds ते जाके होर जाणो। इस दी अदायगी ओंटारियो सरकार वल्लों कीती गई है।
ਵਿੱਚ ਵਿਜ਼ਟਰ ਆ ਕੇ ਚੋਰੀ ਚੋਰੀ ਕੰਮ ਕਰਨ ਦੀ ਲੋੜ ਨਹੀਂ। ਲੀਗਲੀ ਕੰਮ ਕਰੋ। ਆਪਣੇ ਆਪ ਨੂੰ ਰੈਫਿਊਜੀ ਦੱਸ ਕੇ ਆਪਣੀ ਕੇਸ ਫਾਈਲ ਖਰਾਬ ਕਰਨ ਦੀ ਲੋੜ ਨਹੀਂ। ਆਪਣਾ ਪੱਕਾ ਸਟੇਟਸ ਬਣਾਓ। LMIA ਤੇ ਹਜ਼ਾਰਾਂ ਡਾਲਰ ਲਾਉਣ ਦੀ ਲੋੜ ਨਹੀਂ। ਤੁਸੀਂ LMIA ਤੋਂ ਬਿਨਾਂ ਵੀ ਲੀਗਲੀ ਕੰਮ ਕਰ ਸਕਦੇ ਹੋ। ਇੰਨਾ ਸਭ ਕੁਝ ਪਤਾ ਸੀ ਤੁਹਾਨੂੰ? ਮੈਨੂੰ ਲੱਗਦਾ ਨਹੀਂ। ਤੇ ਹੁਣ ਸੁਣੋ ਉਸ ਸਪੈਸ਼ਲਿਸਟ ਦਾ ਨਾਮ ਜੋ ਬਿਨਾਂ LMIA ਬਿਨਾਂ ਰੈਫਿਊਜੀ ਸਟੇਟਸ ਤੋਂ ਕੈਨੇਡਾ ਵਿੱਚ ਲੀਗਲੀ ਕੰਮ ਕਰਨ ਦੇ ਤੁਹਾਡੇ ਸਟੇਟਸ ਨੂੰ ਪੱਕਾ ਕਰਦੇ ਹਨ।
GIES ਇਮੀਗ੍ਰੇਸ਼ਨ ਤੋਂ RCIC ਗੌਰਵ ਵਰਮਾ ਨੂੰ ਕਾਲ ਕਰੋ 416-400-1350 ਤੇ 416-400-1350।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਤੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਤੁਹਾਡੀਆਂ ਕਾਲਸ ਵੀ ਆਉਂਦੇ ਕਰ ਰਹੇ ਹਾਂ ਔਰ ਖਾਸ ਰਿਪੋਰਟਸ ਜਿਹੜੀਆਂ ਉਹ ਵੀ ਅਸੀਂ ਲਗਾਤਾਰ ਪੇਸ਼ ਕਰ ਰਹੇ ਹਾਂ। ਪ੍ਰੋਗਰਾਮ ਦੇ ਵਿੱਚ ਵਰਿੰਦਰ ਜੀ ਵੀ ਮੇਰਾ ਸਾਥ ਦੇ ਰਹੇ ਨੇ ਔਰ ਸਿਰਾ ਜੀ ਵੀ ਮੇਰਾ ਸਾਥ ਦੇ ਰਹੇ ਨੇ। ਕਾਲਸ ਵੀ ਤੁਹਾਡੀਆਂ ਆਉਂਦੇ ਕਰ ਰਹੇ ਹਾਂ ਜੀ। ਨੈਕਸਟ ਕਾਲ ਜੀ ਇਕਬਾਲ ਸਾਹਿਬ, ਤੁਸੀਂ ਆਉਂਦੇ ਰਹੋ ਜੀ। ਗੋ ਹੈਡ, ਵੈਲਕਮ। ਹਾਂਜੀ, ਗੁੱਡ ਮਾਰਨਿੰਗ ਜੀ।
ਥੈਂਕ ਯੂ ਵੈਰੀ ਮਚ ਫਾਰ ਕਾਲਿੰਗ ਮੀ ਬੈਕ ਜੀ। ਯੁਧਵੀਰ ਜੀ, ਮੈਂ ਦੋ ਚਾਰ ਦਿਨ ਦੇ ਵਕਫੇ ਤੋਂ ਬਾਅਦ ਹੀ ਤੁਹਾਡੇ ਨਾਲ ਅੱਜ ਫੋਨ ਕੀਤਾ ਜੀ। ਇੱਕ ਤਾਂ ਸਰ ਇਹ ਇੱਕ ਵਾਕਈ ਤੁਸੀਂ ਕਿਹਾ ਕਿ ਦਿਨ ਦਾ ਆਗਾਜ਼ ਬਹੁਤ ਅੱਛਾ ਹੋਇਆ। ਮੈਂ ਜਿਹੜੇ ਤੁਹਾਡੇ ਇੰਟਲੈਕਚੁਅਲ ਸਨ ਉਹਨਾਂ ਦਾ ਨਾਂ ਸੋਰੀ ਮੇਰੇ ਮਾਇੰਡ ਚ ਬਿਲਕੁਲ ਸਕਿਪ ਹੋ ਗਿਆ।
ਅੰਬੈਸਡਰ ਨਵਦੀਪ ਸਿੰਘ ਸੂਰੀ ਸਾਹਿਬ।
ਅੱਛਾ ਜੀ 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 ਸਰ, ਯਕੀਨ ਕਰੋ ਬਈ ਜਿਹਨੂੰ ਅਸੀਂ ਕਹਿੰਦੇ ਆ ਜੀ ਆਪਣੀ ਉਰਦੂ ਦੀ ਜ਼ਬਾਨ ਵਿੱਚ ਰੂਹ ਤਾਜ਼ਾ ਹੋ ਗਈ ਹੈ ਸਰ। ਓਨੈਸਟਲੀ ਮੈਂ ਖੁਦ ਅਸੀਂ ਇੱਕ ਸਕੂਲ ਆਫ ਥਾਟ ਦਾ ਆਦਮੀ ਆ ਜਿਹੜੀਆਂ ਗੱਲਾਂ ਉਹਨਾਂ ਕੀਤੀਆਂ ਔਰ ਜਿਸ ਇੰਟਲੈਕਚੁਅਲ ਤਰੀਕੇ ਨਾਲ ਉਹ ਗੱਲਾਂ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਜਾਂ ਉਹਨਾਂ ਦੇ ਸੋਰੀ ਉਹ ਗ੍ਰੈਂਡ ਫਾਦਰ ਸਨ ਜਿਹੜਾ ਗੱਲ ਕਰ ਰਹੇ ਸਨ।
ਹਾਂਜੀ, ਗ੍ਰੈਂਡ ਫਾਦਰ ਉਹਨਾਂ ਦੇ ਨਾਨਕ ਸਿੰਘ।
ਹਾਂਜੀ, ਉਹਨਾਂ ਦੇ ਗ੍ਰੈਂਡ ਫਾਦਰ। اور میں وہ بک تسی پلیز ایک دفعہ دوبارہ مینشن کرو لازمی, اگر اس کی ویب سائٹ ہے یا وہ مارکیٹ چ اویلیبل ہے تو وہ اسی میں تو بالکل اج صبح دے یہ سوچ رہا کہ انہوں کہ میں بالکل ہر صورت پڑھاں گا, اور جس خوبصورت طریقے نال ہسٹری دی ایکچوئل پکچر انہوں نے پیش کی ہے. اس میری اصل پرابلم یہ ہے کہ میں تمہیں اپنے پاکستان کی گل کرا کہ اسی تو 75 سال بعد بالکل ایکسپوز ہو گیا نا آفٹر 75 ایئر. میرا تو تمہیں پتا یہ بڑا ایک ٹچی ٹاپک ہے, اور ساڈے یہاں جو ہسٹری سنوں پڑھائی گئی ہے دیٹ از 90% فالس, ٹوٹل جھوٹ ہے. اور یہ میں نہیں کہہ رہا, یہ سارے ٹی وی تے سارے یوٹیوبر جتنے بھی نیوٹرل یوٹیوبر ہیں وہ سارے اس چیز میں ہم کہہ رہے ہیں یار کہ کہڑی کہڑا جھوٹ سنوں بولیا گیا اور ہوں کہڑا جھوٹ ایکسپوز ہوا. تھی 47 تو اسٹارٹ کر دو, اور اس تو بعد خیر ساری تاریخ جہی ہے یا ساری ہسٹری پاکستان کی ہے دیٹ از ٹوٹلی فل آف لائز, تو سن تو ٹوٹلی جھوٹ. اگر میں سوچتا کہ اگر 47 تو بعد اللہ جھوٹ ہے تو اس تو پہلے جو سنوں دسیا گیا وہ اندر کتنا جھوٹ ہونا. اور جہی انہوں نے گل اور تین انہوں نے جہے پوائنٹ آؤٹ کیتے ہیں فیکٹر, اور تھوڑا بھی کوشچن انتہائی خوبصورت تھی یار, تھی تھوڑی وہ گلا تو لگ رہا سی کہ تھی اتنے کیوریئس ہوئے چیز جانا نے کہ تھی اس جواب کی تلاش چو جا شاید تھی شاید میرے خیال ہے تھوڑی گلا تو لگ رہا سی کہ تمہوں اس کا آنسر اج مل گیا کہ کیا وجہ کہ کی مطلب وہ لوگ جہے کہ ایک دوے کے تہوار کو سیلیبریٹ کرتے سن وہ ایک دوے کے فون کے پیاسے ہو گئے. تو جہی تین پوائنٹ سر انہیں دیتے نا جی, میں یقین کرو کہ بالکل جنوب اگین ورڈ یوز کرا گا بے روح تازہ ہوگی کہ کیا زبردست طریقے اللہ سمرائز کیتا ہے کہ گوریا نو تو اسی کیوں بلیم کرتے ہیں. گوریا نو تو سب پتا سی کہ گورے تو سارے تے حکومت کر رہے سن, اسی تو انہوں نے سلیب سے سانو کی ہویا. تے اس کا جڑا سر انہوں نے ایک خلاصہ کیتا کہ مزہ آ گیا سر وہ چیز سن کے, اور یقین کرو کہ اس ٹائم مجھے خیر انہوں نے بیان کرن دا جڑا ایک طریقہ کار ہے وہ بھی بڑا زبردست ہی پتا چل رہا سی کہ جس طرح بندے دی سول وہ چیزاں ہٹ کر رہی ہیں. میں اپنا کنکلوژن میں تو بہت مزہ آیا جی, میں ضرور انہوں کی بک بھی پڑھا گا, اور میں تھی خود بھی اس چیز کو پرسو کرو گے کہ اگر وہ اتنے کینیڈا آؤ تو انہوں نے ایک لائیو سیشن تھی کراؤ آڈینس نال, کوئی ایسا ارینج کرو کہ جی اندر آڈینس بھی آن اور پھر انہوں کو لائیو کوشچن آنسر آئے. میرا خیال ہے ایک اشتیاق صاحب نے جہاں تھی انٹرویو کیا سی ایک انہوں کو ہسٹری کا ٹرو پکچر ملتی ہے, تو یا اج ان کو میں ہسٹری کی ٹرو پکچر جہی ہے وہ میرے سامنے آئی ہے جہی چیزاں سارے لاشاور ہے نو, لیکن وہ سارے سامنے پکچر کلیئر ہو کے نہیں آ رہی کیونکہ جھوٹ اتنا زیادہ سو سکھایا گیا پڑھایا گیا کہ وہ ٹوٹل جہاں ایکچوئل جہاں اس ٹائم کی ہوا اور اس ٹائم کی کانسپریسی سی وہ ساری پیچھے چھپ کے رہ گئی ہے, اور ٹوٹل سینٹیمنٹ تے جذبات تے دھرم تے دیش بھگتی اور اس طرح کے جڑے کھوکھلے قسم کے نعرے جنہوں نے سانو تو برباد کیتا, یعنی پاکستان کی تو بربادی اسی چیز ایک کلی ہے پچھلے 75 سال تو, یعنی جی ساری فاشسٹ آرمی ہے انہیں سب 75 سال ہی تو جھوٹ بولے سارے گئے, کدے دھرم کا جھوٹ بولیا کدے دیش بھگتی کا جھوٹ بولیا اور خود لٹ کے کھا گئے اس ملک نو بالکل دمک کی طرح چٹ کے کھا گئے. ہوں تو بالکل جی رکھا گیا ہڈیاں سے تھوڑا جہا ماچ رہ گیا وہ بھی چٹتے پہ لو, مطلب ہوں تو ٹوٹل لنگی ہو کے سامنے آ گئے لوگ ایک دشمن کی طرح عوام نے ٹریٹ کرتے پہ لو. لیکن یہ سبق جی سارے واسطے ہے جی پورے اگر اسی انڈو پاک کی گل کریے یا اسی سب کنٹیننٹ کی گل کریے, میں تو بفور 1947 کی گل کردا کہ جی سارے اس ٹائم انڈیا کے برا بھی ہے جہے امین ون آف دا بگیسٹ ڈیموکریسی ان دا ورلڈ, انہوں نے بھی یہ سبق ہے کہ یقیناً دیش بھگتی کا ایک عنصر ضرور ہے اور ہونا بھی چاہیے, یقیناً دھرم نال پیار بھی ہونا چاہیے, یہ بڑی پرسنل جی چیزاں, اور انہوں نے اگر اسی لوگ انہوں نیتا دیا گلا چاہ کے انہوں نے ویسٹڈ انٹرسٹ کو سرو کرنے اگر انہوں چیزوں کے اسی بیٹ چڑھ گئے اور انہوں کے جال اسی آ گئے تو اسی 1947 ہی بڑا نقصان اٹھایا, کتنے بچارے معصوم لوگوں نے اپنی جانا دیتی سر نتھنگ, اس کا حاصل کی ہوا اج 75 سال بعد اسی کتنے کھڑے ہیں. ظاہر ہے چلو انڈیا پروگرس کر رہا, آف کورس ساری دعاؤں کے ساتھ زیادہ پروگرس کرے, اسی کتنے کھڑے ہیں, اسی کہتے سے اس ٹائم کہ پاکستان آزاد ہو گیا یہ ہو گیا وہ ہو گیا کہ اسی کتنے کھڑے ہیں, بنگلہ دیش ایک علیحدہ سے ملک بن گیا وہ کتنے کھڑا, تو سب سارے ایز اے ہیومن ایک اپنے دھرم تو اپنے اس چیز تو ہٹ کے سوچنا چاہیے کہ اسی حاصل کی کیتا 75 سال بعد اسی کتنے کھڑے ہیں. کینیڈا دے اندر اسی پاکستانی بھی آئے ہیں, انڈیا بھی بہت زیادہ آئے, بنگالی بھی آئے, تو کیا 1947 جی گورے جا کے سارے اتنے پہنچ کرتے سن, ਅੱਜ ਅਸੀਂ ਆਪਣੇ ਆਪਣੇ ਕੰਟਰੀ ਛੋੜ ਕੇ ਅਲੱਗ ਕੰਟਰੀਆਂ ਜਾ ਰਿਹਾ, ਤਾਂ ਵਟ ਡਿਡ ਯੂ ਗੈਟ ਆਊਟ ਆਫ ਦੈਟ? ਕੀ ਅਸੀਂ ਉਸ ਵਿੱਚ ਲਿਆ? ਕਿਆ ਗ੍ਰੇਟਰ ਇੰਡੀਆ ਅਗਰ ਹੁੰਦਾ ਤੇ ਕਿਆ ਉਹ ਗ੍ਰੇਟਰ ਇੰਡੀਆ ਚਾਈਨਾ ਤੋਂ ਅੱਗੇ ਨਾ ਹੁੰਦਾ? ਕਿਆ ਉਸ ਖਿੱਤੇ ਦੀ ਪਾਵਰ ਚਾਈਨਾ ਹੁੰਦੀ ਜਾਂ ਇੰਡੀਆ ਹੁੰਦਾ, ਗ੍ਰੇਟਰ ਇੰਡੀਆ ਹੁੰਦਾ? ਬਟ ਐਨੀ ਹਾਓ, ਇੱਕ ਲੰਬੀ ਇੱਕ ਬਹਿਸ ਹੈ ਸਰ। ਮੈਂ ਇੱਕ ਵਾਰ ਫਿਰ ਤੁਹਾਡਾ ਸ਼ੁਕਰੀਆ ਅਦਾ ਕਰਾਂਗਾ ਵੀ ਇਸ ਤਰ੍ਹਾਂ ਦੇ ਖੂਬਸੂਰਤ ਲੋਕ ਤੁਸੀਂ ਲੈ ਕੇ ਆਉਂਦੇ ਹੋ, ਜਿਹੜੇ ਤਾਰੀਖ ਦੇ ਸੱਚ ਨੂੰ ਸਾਹਮਣੇ ਲੈ ਕੇ ਆਉਂਦੇ, ਔਰ ਬਹੁਤ ਸਾਰੀਆਂ ਗਲਤਫਹਿਮੀਆਂ ਜਿਹੜੇ ਸਾਡੇ ਦਿਮਾਗ ਵਿੱਚ ਆਈਆਂ, ਜਿਹੜੀਆਂ ਸਾਨੂੰ ਡੈਲੀਬਰੇਟਲੀ ਸਾਡੇ ਦਿਮਾਗ ਵਿੱਚ ਜ਼ਹਿਰ ਭਰਿਆ ਗਿਆ, ਉਸ ਨੂੰ ਸਾਫ਼ ਕਰ ਰਹੀਆਂ। ਕਿਉਂਕਿ ਇਤਨਾ ਜ਼ਿਆਦਾ ਜ਼ਹਿਰ ਹੈ ਸਰ, ਇਹਨੂੰ ਸਾਫ਼ ਹੁੰਦੇ ਹੁੰਦੇ ਟਾਈਮ ਲੱਗੇਗਾ। ਔਰ ਮੈਂ ਲੋਕਾਂ ਨੂੰ ਵੀ ਇਹ ਰਿਕੁਐਸਟ ਕਰਾਂਗਾ ਹੱਥ ਬੰਨ ਕੇ ਆਪਣੇ ਤਰਫੋਂ, ਕਿ ਸਾਰੇ ਇਸ ਚੀਜ਼ ਨੂੰ ਨਿਊਟਰਲ ਹੋ ਕੇ ਸੋਚੋ, ਥੋੜਾ ਜਿਹਾ ਆਪਣੇ ਦਿਮਾਗ ਨੂੰ ਨਿਊਟਰਲਾਈਜ਼ ਕਰੋ, ਬਿਲਕੁਲ ਇੱਕ ਚੀਜ਼ ਪਿਕਚਰ ਸਾਹਮਣੇ ਆ ਜਾਂਦੀ ਹੈ। ਬਿਲਕੁਲ ਹਰ ਚੀਜ਼ ਤੁਸੀਂ ਨਾ, ਅੱਲਾਹ ਤਾਲਾ ਨੇ, ਰੱਬ ਨੇ ਸਾਰਿਆਂ ਨੂੰ ਦਿਮਾਗ ਦਿੱਤੇ ਆ, ਹਰ ਬੰਦਾ ਮਾਸ਼ਾਅੱਲਾ ਸਮਝਦਾਰ ਹੈ, ਤੇ ਥੋੜਾ ਜਿਹਾ ਬੰਦਾ ਕਦੇ ਨਿਊਟਰਲ ਹੋ ਕੇ ਉਹ ਜਜ਼ਬਾਤ ਤੋਂ ਸੈਂਟੀਮੈਂਟ ਤੋਂ ਹਟਕੇ ਸੋਚਿਆ ਨਾ ਚੀਜ਼ ਨੂੰ ਸਰ, ਤੇ ਬਿਲਕੁਲ ਪਿਕਚਰ ਸਾਹਮਣੇ ਆ ਜਾਂਦੀ ਹੈ ਕਿ 1947 ਕੀ ਹੋਇਆ ਸੀ, ਉਸ ਤੋਂ ਪਹਿਲੇ ਕੀ ਹੋਇਆ, 1920 ਤੋਂ ਬਾਅਦ ਰਾਈਟ ਅਵੇ ਇਹ ਕੀ ਹੋਇਆ ਕਿ ਅਸੀਂ ਲੋਕਾਂ ਨੂੰ ਧਰਮ ਦੀ ਯਾਦ ਆ ਗਈ ਔਰ ਲੋਕਾਂ ਨੇ ਧਰਮ ਦੀ ਬੁਨਿਆਦ ਤੇ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ? ਉਹ ਵੀ ਲੋਕ ਜਿਹੜੇ, ਮੈਂ ਆਪਣੇ ਦਾਦਾ ਦੀ ਗੱਲ ਕਰਾਂ ਸਰ, ਯਕੀਨ ਕਰੋ ਮੈਂ ਜਿਸ ਪਿੰਡ 'ਚ ਪਾਕਿਸਤਾਨ ਨਾਲ ਬਿਲੋਂਗ ਕਰਦਾ, ਮੇਰੇ ਦਾਦਾ ਕਹਿੰਦੇ ਸਨ ਕਿ ਜਿਸ ਹਵੇਲੀ 'ਚ ਮੇਰੇ ਦਾਦਾ ਦੀ ਹਵੇਲੀ ਸੀ, ਉਸੀ ਹਵੇਲੀ ਦੇ ਅੰਦਰ ਸ਼ਾਮ ਦੇ ਟਾਈਮ ਯਾਨੀ ਸਿੱਖ ਵੀ ਹਿੰਦੂ ਵੀ ਚਰਮ ਸਿੰਘ ਮੇਰਾ ਦਿਮਾਗ ਢੁੰਡਾ ਸੀ ਨਾਲ ਚਰਮਜੀਤ ਇਸ ਤਰ੍ਹਾਂ ਕੁਲਾ ਸੀ, ਮੇਰੇ ਦਾਦਾ ਦੱਸਦੇ ਸਨ ਕਿ ਰੋਜ਼ ਉਹ ਕਹਿੰਦੇ ਸਨ ਕਿ ਅਸੀਂ ਰਾਤ ਯਾਨੀ ਉਸ ਟਾਈਮ ਦੁਆਰਾ ਟਾਈਮਿੰਗ ਦਾ ਤੇ ਅੰਦਾਜ਼ਾ ਨਹੀਂ ਸੀ ਹੁੰਦਾ ਉਹਨਾਂ ਨੂੰ, ਲੇਕਿਨ ਉਹ ਕਹਿੰਦੇ ਸਨ ਕਿ ਸਮ ਟਾਈਮ ਇਹ ਹੁੰਦਾ ਸੀ ਕਿ ਸੁਬਾਹ ਯਾਨੀ ਮੁਰਗੀਆਂ ਦੀ ਆਵਾਜ਼ ਆਉਣਾ ਸ਼ੁਰੂ ਹੋ ਜਾਂਦੀ ਸੀ, ਅਸੀਂ ਸਾਰੀ ਸਹੀ ਰਾਤ ਬਹਿ ਕੇ ਉੱਥੇ ਆਪਣੇ ਯਾਨੀ ਗਾਣੇ ਔਰ ਖੇਡਣਾ ਜੋ ਵੀ ਉਸ ਟਾਈਮ ਛੋਟੀਆਂ ਮੋਟੀਆਂ ਗੇਮਾਂ ਉਹਨਾਂ ਕੋਲ ਹੋਈਆਂ ਸਨ। ਐਂਡ ਉਹਨਾਂ ਦੇ ਦਿਮਾਗ ਵਿੱਚ ਬਿਲਕੁਲ ਨਹੀਂ ਸੀ ਹੁੰਦੀ ਯਾਰ ਕਿ ਇੱਥੇ ਦੇ ਤਿੰਨ ਬੰਦੇ ਇੱਥੇ ਬੈਠੇ ਆ ਸੀ ਡਿਫਰੈਂਟ ਧਰਮ ਦੇ। ਐਨੀ ਹਾਓ, ਇਸ ਤਰ੍ਹਾਂ ਦੀ ਚੀਜ਼ਾਂ ਸਾਰਿਆਂ ਲੋਕਾਂ ਕੋਲ ਆਪਣੇ ਗੱਲਾਂ ਹੈਗੀਆਂ। ਮੈਂ ਫਿਰ ਤੁਹਾਡਾ ਥੈਂਕ ਯੂ ਕਰਾਂਗਾ। ਮੈਂ ਇੱਕ ਦੋ ਹੋਰ ਟੋਪਿਕ ਟੱਚ ਕਰਨਾ ਸਰ, ਬਟ ਕਿਉਂਕਿ ਮੈਂ ਟਾਈਮ ਥੋੜਾ ਜ਼ਿਆਦਾ ਨਹੀਂ ਲੈਣਾ ਚਾਹੁੰਦਾ, ਮੈਂ ਕਾਫੀ ਤੁਹਾਨੂੰ ਰਿਹਾ ਦੋ ਤਿੰਨ ਚੀਜ਼ਾਂ ਹੋਰ ਮੈਂ ਕੱਲ ਨੂੰ ਗੱਲ ਕਰਕੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਸਾਡੇ ਬਿੱਲ ਲੈ ਕੇ ਆਉਣਾ ਚਾਹ ਰਹੇ, ਉਹ ਮੈਂ ਗਲੋਬਲ ਮੇਲ ਦੇ ਅੰਦਰ ਇੱਕ ਆਰਟੀਕਲ ਪੜ੍ਹਿਆ ਸੀ ਦੋ ਦਿਨ ਚਾਰ ਦਿਨ ਪਹਿਲੇ, ਤੇ ਉਸ ਤੇ ਮੈਂ ਕੱਲ ਅਗਰ ਸੋਰੀ ਮੰਡੇ ਵਾਲੇ ਦਿਨ ਤੇ ਹੁਣ ਥੋੜਾ ਪੂਰਾ ਹੋਏਗਾ, ਤੇ ਮੈਂ ਉਹ ਤੁਹਾਨੂੰ ਕਾਲ ਕਰਕੇ ਤੇ ਉਹ ਇੱਕ ਤੁਹਾਨੂੰ ਆਰਟੀਕਲ ਤੁਸੀਂ ਯਕੀਨ ਪੜ੍ਹਿਆ ਹੋਣਾ, ਤੇ ਉਸਦਾ ਜਿਸਟ ਮੈਂ ਤੁਹਾਨੂੰ ਥੋੜਾ ਜਿਹਾ ਦੱਸਾਂਗਾ ਔਰ ਤੁਹਾਡੇ ਉਸ ਤੇ ਮੈਂ ਵਿਚਾਰ ਵੀ ਲਵਾਂਗਾ। ਸੋ ਨਾਈਸ ਆਫ ਯੂ, ਥੈਂਕ ਯੂ ਵੈਰੀ ਮਚ ਫਾਰ ਗਿਵਿੰਗ ਮੀ ਟਾਈਮ।
ਥੈਂਕ ਯੂ, ਬਹੁਤ ਸ਼ੁਕਰੀਆ ਇਕਬਾਲ ਸਾਹਿਬ, ਹਮੇਸ਼ਾ ਆਲਵੇਜ਼ ਅ ਪਲੇਅਰ ਲਿਸਨਿੰਗ ਟੂ ਯੂ, ਥੈਂਕ ਯੂ। ਔਰ ਬਸ ਮੈਂ ਇੱਥੇ ਇਹੀ ਗੱਲ ਕਹਾਂਗਾ ਕਿ ਅਸੀਂ ਜਿਸ ਏਰੀਆ ਤੋਂ ਆਉਂਦੇ ਹਾਂ, ਸਾਊਥ ਏਸ਼ੀਅਨ ਰੀਜਨ, ਤੁਸੀਂ ਗ੍ਰੇਟਰ ਇੰਡੀਆ ਦੀ ਗੱਲ ਕੀਤੀ ਹੈ, ਵੀ ਕੁਡ ਨੇਮ ਇਟ ਗ੍ਰੇਟਰ ਇੰਡੀਆ, ਗ੍ਰੇਟਰ ਪਾਕਿਸਤਾਨ, ਜੋ ਵੀ ਅਸੀਂ ਨਾਮ ਹਿੰਦੁਸਤਾਨ ਉਹਨੂੰ, ਇੰਡਸ ਵੈਲੀ ਸਿਵਿਲਾਈਜੇਸ਼ਨ ਜੋ ਵੀ ਅਸੀਂ ਦੇਣਾ ਚਾਹੀਏ, ਆਈ ਥਿੰਕ ਉੱਤੇ ਇੱਕ ਸਮੇਂ ਜ਼ਰੂਰ ਐਸਾ ਹੁੰਦਾ ਹੋਏਗਾ ਕਿ ਜਦੋਂ ਉੱਥੇ ਇਨਸਾਨੀਅਤ ਸੀਗੀ, ਬਿਫੋਰ ਆਲ ਦੀਜ਼ ਰਿਲੀਜਨਸ, ਆਲ ਦੀਜ਼ ਆਈਡੈਂਟੀਟੀਜ਼, ਸਾਡੇ ਧਰਮ ਦੇ ਨਾਲ ਰਿਲੇਟਡ, ਸਾਡੀ ਕਾਸਟ ਦੇ ਨਾਲ ਰਿਲੇਟਡ ਹੋਰ ਆਈਡੈਂਟੀਟੀਜ਼ ਆਉਣ ਤੋਂ ਪਹਿਲਾਂ ਉੱਥੇ ਇਨਸਾਨ ਵਸਦੇ ਸੀਗੇ। ਔਰ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਫਿਰ ਹੌਲੀ ਹੌਲੀ ਹਰੇਕ ਨੇ ਆਪਣਾ ਇਖਤਿਆਰ ਕਰ ਲਿਆ, ਕਿਸੇ ਨੂੰ ਸਨਾਤਨ ਧਰਮ ਦੇ ਮੁਤਾਬਿਕ ਸਿਲਸਿਲਾ ਠੀਕ ਲੱਗਿਆ, ਕੋਈ ਹਿੰਦੂ ਧਰਮ ਦੇ ਮੁਤਾਬਿਕ ਉਹਨਾਂ ਨੂੰ ਸਿਲਸਿਲਾ ਠੀਕ ਲੱਗਿਆ, ਕਿਸੇ ਨੂੰ ਇਸਲਾਮ ਆਇਆ ਤੇ ਇਸਲਾਮ ਦਾ ਸਿਲਸਿਲਾ ਠੀਕ ਲੱਗਿਆ, ਉਹਨਾਂ ਨੇ ਇਸਲਾਮ ਨੂੰ ਅਡੋਪਟ ਕਰ ਲਿਆ, ਕਿਸੇ ਨੂੰ ਸਿੱਖ ਰਿਲੀਜਨ ਠੀਕ ਲੱਗਿਆ ਉਹਨਾਂ ਨੇ ਉਹ ਅਡੋਪਟ ਕਰ ਲਿਆ, ਔਰ ਕ੍ਰਿਸਚੈਨਿਟੀ ਵੀ ਉੱਥੇ ਪ੍ਰੋਸਪਰ ਕਰਦੀ ਰਹੀ ਉਸ ਸਾਡੇ ਸਾਊਥ ਏਸ਼ੀਅਨ ਰੀਜਨ ਦੇ ਵਿੱਚ, ਔਰ ਹੋਰ ਧਰਮ ਵੀ ਉੱਥੇ ਆਏ, ਹੋਰ ਧਰਮਾਂ ਤੋਂ ਲੋਕ ਵੀ ਉੱਥੇ ਹੈਗੇ ਨੇ। ਸੋ ਇਹ ਸਾਡਾ ਆਪਣਾ ਇੱਕ ਪਰਸਨਲ ਮਾਮਲਾ ਸੀਗਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਲਾਈਫ ਬਤੀਤ ਕਰਨੀ, ਬਸ ਇੰਨੀ ਜੀ ਗੱਲ ਸੀਗੀ, ਹੋਰ ਇਸ ਤੋਂ ਜ਼ਿਆਦਾ ਕੁਛ ਨਹੀਂ ਸੀਗਾ। ਔਰ ਉਹਦਾ ਬੁਨਿਆਦੀ ਮਕਸਦ ਇਹ ਸੀਗਾ, ਚਾਹੇ ਉਹ ਹਿੰਦੂ ਰਿਲੀਜਨ ਸੀਗਾ, ਸਿੱਖਇਜ਼ਮ, ਕ੍ਰਿਸਚੈਨਿਟੀ, ਇਸਲਾਮ, ਆਪਣੇ ਆਪਣੇ ਉਸ ਦੌਰ ਦੇ ਵਿੱਚ ਉਹਦਾ ਜਿਹੜਾ ਬੁਨਿਆਦੀ ਮਕਸਦ ਸੀਗਾ ਉਹ ਸਿਰਫ ਇੰਨਾ ਕੀ ਸੀਗਾ ਕਿ ਅਸੀਂ ਇਹਨਾਂ ਸਾਰੀਆਂ ਜਿਹੜੀਆਂ ਸਾਡੀਆਂ ਰਿਲੀਜੀਅਸ ਬੁੱਕਸ ਨੇ, ਧਾਰਮਿਕ ਗ੍ਰੰਥ ਨੇ, ਇਹਨਾਂ ਤੋਂ ਅਸੀਂ ਵਧੀਆ ਚੀਜ਼ਾਂ ਸਿੱਖ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਈਏ, ਬਸ। ਲੇਕਿਨ ਉਹਦੀ ਬਜਾਏ ਕਿਤੇ ਨਾ ਕਿਤੇ ਅਸੀਂ ਇਹਨਾਂ ਆਈਡੈਂਟੀਟੀ ਦੇ ਵਿੱਚ ਇੰਨਾ ਕੁ ਜ਼ਿਆਦਾ, ਦੀਜ਼ ਆਈਡੈਂਟੀਟੀਜ਼ ਹੈਵ ਬੀਨ ਇਨਗ੍ਰੇਨਡ ਇਨ ਆਵਰ ਮਾਈਂਡਸ, ਇਨ ਆਵਰ ਥੌਟਸ, ਇਮੋਸ਼ਨਸ, ਅਸੀਂ ਸਾਰਾ ਕੁਝ ਇਹਨੂੰ ਸਮਝ ਕੇ ਬੈਠ ਗਏ, ਔਰ ਉਹਦੇ ਤੋਂ ਚੰਗੀਆਂ ਚੀਜ਼ਾਂ ਘੱਟ ਤੇ ਖਰਾਬ ਚੀਜ਼ਾਂ ਜ਼ਿਆਦਾ। ਮੈਂ ਅੱਜ ਦੇ ਪਰਸਪੈਕਟਿਵ ਚ ਇੱਕ ਗੱਲ ਕਹਾਂਗਾ ਕਿ ਮੈਂ ਇਕਬਾਲ ਸਾਹਿਬ ਤੁਹਾਡੇ ਨਾਲ ਕਦੇ ਮੁਲਾਕਾਤ ਨਹੀਂ ਹੋਈ ਮੇਰੀ, ਲੇਕਿਨ ਜੇ ਮੈਨੂੰ ਆ ਕੇ ਕੱਲ ਸਵੇਰੇ ਕੋਈ ਇਹ ਕਹੇ ਕਿ ਯੁੱਧਵੀਰ ਇਕਬਾਲ ਸਾਹਿਬ ਨਾ ਉਹ ਬਾਹਰ ਬਹੁਤ ਜ਼ਿਆਦਾ ਪ੍ਰਚਾਰ ਕਰ ਰਹੇ ਨੇ ਇੰਡੀਆ ਦੇ ਖਿਲਾਫ਼, ਮੈਂ ਕਹਾਂਗਾ ਜੀ ਕੋਈ ਐਸੀ ਗੱਲ ਨਹੀਂ, ਉਹ ਸਾਡਾ ਭਰਾ ਆ, ਅਸੀਂ ਇਕੱਠੇ ਹੀ ਅਸੀਂ ਮੈਂ ਪਾਕਿਸਤਾਨੀ ਵੀ ਹਾਂ ਤੇ ਮੈਂ ਇੰਡੀਅਨ ਵੀ ਹਾਂ, ਮੈਂ ਇਨਸਾਨ ਪਹਿਲਾਂ ਹਾਂ, ਠੀਕ ਹੈ। ਉਹ ਕਹਿਣ ਜੀ ਨਹੀਂ ਯੁਧਵੀਰ ਜੀ ਤੁਸੀਂ ਸਮਝੇ ਨੀ, ਤੁਹਾਡੀ ਕਾਸਟ ਦੇ ਖਿਲਾਫ਼ ਵੀ ਬੜਾ ਪ੍ਰਚਾਰ ਹੋ ਰਿਹਾ। ਕੋਈ ਗੱਲ ਨੀ, ਕਰੀ ਜਾਣ ਦੋ, ਮੈਂ ਤੇ ਇਨਸਾਨ ਹਾਂ, ਮੈਨੂੰ ਕੋਈ ਉਹਦੀ ਫਿਕਰ ਨਹੀਂ। ਨਹੀਂ ਤੁਸੀਂ ਸਮਝੇ ਨੀ ਯੁਧਵੀਰ ਜੀ, ਉਹ ਤੁਹਾਡੇ ਧਰਮ ਦੇ ਖਿਲਾਫ਼ ਬਹੁਤ ਕੁਛ ਬੋਲ ਰਹੇ ਨੇ, ਤੁਹਾਡੇ ਧਰਮ ਦੀ ਬੇਅਦਬੀ ਕਰ ਰਹੇ ਨੇ, ਔਰ ਤੁਹਾਡੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਉਹ ਹੰਗਾਮਾ ਕਰ ਦਿੱਤੇ। ਮੈਂ ਪਰਮਾਤਮਾ ਤੋਂ ਡਰ ਕੇ ਇਹੀ ਜੀ ਗੱਲ ਕਹਿ ਰਿਹਾ, ਬਟ ਆਈ ਵਾਂਟਡ ਟੂ ਗਿਵ ਅ ਕੰਟੈਕਸਟ, ਮੈਂ ਕੁਝ ਜੋ ਗੱਲ ਕਰਨ ਜਾ ਰਿਹਾ। ਮੈਂ ਕਹਾਂਗਾ ਜੀ ਕੋਈ ਗੱਲ ਹੀ ਨਹੀਂ ਹੈ, ਉਹ ਜਿੰਨਾ ਸਿੱਖ ਧਰਮ ਮੇਰਾ ਆ ਕਿਸੇ ਹੋਰ ਦਾ ਓਨਾ ਹੀ ਇਕਬਾਲ ਸਾਹਿਬ ਦਾ, ਜਿੰਨਾ ਗੁਰੂ ਘਰ ਮੇਰਾ ਓਨਾ ਹੀ ਉਹਨਾਂ ਦਾ, ਜਿੰਨੀ ਉਹਨਾਂ ਦੀ ਮਸਜਿਦ ਹੈ ਜੋ ਉਹਨੂੰ ਰਿਸਪੈਕਟ ਕਰਦੇ ਨੇ ਮੈਂ ਵੀ ਓਨਾ ਹੀ ਕਰਦੇ। ਅਸੀਂ ਕਿਉਂ ਜਜ਼ਬਾਤੀ ਹੋ ਜਾਂਦੇ, ਮੈਂ ਕਦੇ ਭੁੱਲ ਨਹੀਂ ਸਕਦਾ ਇਕਬਾਲ ਸਾਹਿਬ ਨੂੰ ਹਜੇ ਤੱਕ ਮਿਲਿਆ ਨਹੀਂ ਹੈ, ਲੇਕਿਨ ਈਦ ਦੇ ਮੌਕੇ ਤੇ ਉਹਨਾਂ ਨੇ ਘਰੋਂ ਬਣਾ ਕੇ ਜੋ ਸਾਡੇ ਲਈ ਪਕਵਾਨ ਭੇਜੇ, ਪਕਵਾਨ ਤੇ ਭੇਜੇ ਜੋ ਪਿਆਰ, ਉਹ ਸਾਰੀ ਉਮਰ ਮੈਨੂੰ ਉਹ ਪਿਆਰ ਯਾਦ ਰਹੇਗਾ। ਮੈਨੂੰ ਕੱਲ ਨੂੰ ਉਹ ਕੁਛ ਵੀ ਕਰਨ ਮੇਰੇ ਵੱਲੋਂ ਉਹ ਪਿਆਰ ਦਾ ਜਵਾਬ ਮੈਂ ਮੋੜ ਕੇ ਦੇ ਹੀ ਨਹੀਂ ਸਕਦਾ, ਸਿਰਫ ਪਿਆਰ ਰਹੇਗਾ। ਜਦੋਂ ਅਸੀਂ ਇਹ ਗੱਲ ਸਮਝ ਲੈ ਨਾ, ਉਸ ਤੋਂ ਬਾਅਦ ਫਿਰ ਇਹ ਜਿਹੜੀਆਂ ਗੱਲਾਂ ਨੇ, ਤਿੰਨ ਚੀਜ਼ਾਂ ਦੇਖੋ ਅੱਜ ਉਹਨਾਂ ਨੇ ਆਈਡੈਂਟੀਫਾਈ ਕੀਤੀਆਂ ਕਿ 1919 ਦੇ ਵਿੱਚ ਹਿੰਦੂ ਸਿੱਖ ਮੁਸਲਿਮ ਇਕੱਠੇ ਮਿਲ ਕੇ ਰਾਮਨੌਮੀ ਦਾ ਤਿਉਹਾਰ ਮਨਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ, ਔਰ 1947 ਤੱਕ ਆਉਂਦਿਆਂ 1919 ਤੋਂ 1947 ਤੱਕ ਅਸੀਂ ਆਉਂਦਿਆਂ ਇਹ ਹਾਲਾਤ ਹੋ ਗਏ ਕਿ ਅਸੀਂ ਭਰਾ ਇੱਕ ਦੂਸਰੇ ਦੇ ਵੈਰੀ ਹੋ ਗਏ। ਇਹਦੇ ਵਿੱਚ ਤਿੰਨ ਚੀਜ਼ਾਂ ਦੇਖ ਲਓ ਉਹਨਾਂ ਨੇ ਕਲੀਅਰ ਆਈਡੈਂਟੀਫਾਈ ਕਰ ਦਿੱਤੀਆਂ। ਪਹਿਲੀ ਚੀਜ਼ ਨੰਬਰ 1 ਉਹਨਾਂ ਨੇ ਬੋਲਿਆ, ਇਹ ਜਿਹੜੀ ਧਾਰਮਿਕ ਉਹਨਾਂ ਨੇ ਕਿਹਾ ਹੈ ਕਿ ਜੀ ਠੇਕੇਦਾਰ ਕਹਿ ਲਓ, ਚੌਧਰੀ ਕਹਿ ਲਓ, ਕੁਛ ਵੀ ਕਹਿ ਲਓ ਇਹਨਾਂ ਨੂੰ, ਤੋ ਉਹਨਾਂ ਤੋਂ ਅਸੀਂ ਬਚੀਏ। ਬਹੁਤ ਸਾਰੇ ਔਰ ਇਹ ਚੌਧਰੀ ਹੈਗੇ, ਬਾਕੀ ਤੇ ਧਾਰਮਿਕ ਲੋਕ ਤੇ ਸਿਰਫ ਪਿਆਰ ਮੁਹੱਬਤ ਯੂਨਿਟੀ ਦੀ ਗੱਲ ਕਰਨਗੇ। ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੇ ਪੋਲੀਟੀਕਲ ਲੀਡਰ ਸੀ, ਇਹਨਾਂ ਦੇ ਆਪਣੇ ਫਾਇਦੇ ਸੀਗੇ, ਕੋਈ ਜਿੰਨਾ ਸਾਹਿਬ ਸੀਗੇ, ਕੋਈ ਨਹਿਰੂ ਸਾਹਿਬ ਸੀਗੇ, ਆਪਣਾ ਗੇਨ ਲੈਣਾ ਹੋਏਗਾ ਉਹਨਾਂ ਨੇ ਕੀ, ਅਸੀਂ ਮੈਂ ਉਸ ਡਿਸਕਸ਼ਨ ਚ ਅੱਜ ਨਹੀਂ ਜਾਣਾ ਚਾਹੁੰਦਾ। ਠੀਕ ਹੈ ਕਿ ਪੋਲੀਟੀਕਲ ਲੀਡਰ ਕਿਤੇ ਨਾ ਕਿਤੇ ਉਹ ਆਪਣਾ ਕੁਛ ਨਾ ਕੁਛ ਫਾਇਦਾ ਲੈਣਾ ਚਾਹੁੰਦੇ ਆ। ਔਰ ਤੀਸਰੀ ਚੀਜ਼ ਉਹਨਾਂ ਨੇ ਕਿਹਾ ਕਿ ਮੀਡੀਆ ਦਾ ਵੀ ਮੈਂ ਬੜੀ ਵਾਰ ਗੱਲ ਕਰਦਾ ਹੈ ਕਿ ਲੀਡਰਸ਼ਿਪ ਚਾਹੇ ਧਾਰਮਿਕ ਹੋਵੇ, ਚਾਹੇ ਪੋਲੀਟੀਕਲ ਹੋਵੇ, ਚਾਹੇ ਸੋਸ਼ਲ ਹੋਵੇ ਤੇ ਚਾਹੇ ਮੀਡੀਆ, ਸਾਡੇ ਸਾਰਿਆਂ ਦਾ ਇੱਕੋ ਹੀ ਕੰਮ ਹੈ ਔਰ ਇੱਕੋ ਹੀ ਪਹਿਚਾਣ, ਜਿਹੜਾ ਸਾਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਜੋੜੇ ਉਹ ਸਹੀ ਲੀਡਰ ਹੈ, ਜਿਹੜਾ ਸਾਡੀ ਆਈਡੈਂਟੀ ਦਾ ਨਾਮ ਲੈ ਕੇ ਸਾਨੂੰ ਆਪਸ ਚ ਬ੍ਰੇਕ ਕਰੇ, ਸਾਨੂੰ ਡਿਫਰੈਂਸਿਸ ਕ੍ਰੀਏਟ ਕਰੇ, ਡਿਵਿਸਿਵ ਗੱਲਾਂ ਕਰੇ, ਉਹ ਠੀਕ ਨਹੀਂ ਹੈ। ਸੋ ਮੀਡੀਆ ਦਾ ਵੀ ਬੜਾ ਇੰਪੋਰਟੈਂਟ ਰੋਲ ਹੈ ਕਿ ਸਾਨੂੰ ਹਰੇਕ ਨੂੰ ਆਪਸ ਦੇ ਵਿੱਚ ਜੋੜਨਾ ਹੈ। ਸੋ ਬਹੁਤ ਸ਼ੁਕਰੀਆ ਜੀ, ਧੰਨਵਾਦ। ਮੈਂ ਆਨ ਦੀ ਏਅਰ ਬੜੀ ਵਾਰ ਪਹਿਲਾਂ ਵੀ ਕਿਹਾ, ਮੈਂ 1947 ਤੋਂ ਜਿੰਨਾ ਪੜਿਆ, ਜਿੰਨਾ ਸੁਣਿਆ, ਜਿੰਨਾ ਸਿੱਖਿਆ, ਇੱਕ ਗੱਲ ਬਸ ਸਭ ਤੋਂ ਇੰਪੋਰਟੈਂਟ ਹੈ ਮੇਰੇ ਲਈ ਕਿ ਕੋਈ ਮੇਰੇ ਧਰਮ ਬਾਰੇ, ਇੰਡੀਆ ਬਾਰੇ, ਵਾਏ ਮੀਡੀਆ ਦੇ ਬਾਰੇ, ਯੁੱਧਵੀਰ ਦੇ ਬਾਰੇ, ਜੋ ਮਰਜ਼ੀ ਕੁਛ ਕੋਈ ਕੁਛ ਕਰੀ ਜਾਵੇ। ਬਹੁਤ ਸਿੰਪਲ ਜੀ ਗੱਲ ਹੈ ਕਿ ਯੈਸ, ਸਾਨੂੰ ਬਿਲਕੁਲ ਆਪਸ ਦੇ ਵਿੱਚ ਜਿਹੜਾ ਪਿਆਰ ਮੁਹੱਬਤ ਉਸੇ ਤਰ੍ਹਾਂ ਬਰਕਰਾਰ ਰੱਖਣੀ ਹੈ, ਇਹ ਸਾਡੇ ਲਈ ਬਹੁਤ ਵੱਡੀ ਸਿੱਖ ਹੈ। ਵਿਕਾਸ ਜੀ ਤੁਸੀਂ, ਇਕਬਾਲ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਥੈਂਕ ਯੂ। ਵਿਕਾਸ ਜੀ ਤੁਸੀਂ ਆਉਂਦੇ ਰਹੋ,
ਬਹੁਤ ਸ਼ੁਕਰੀਆ, ਥੈਂਕ ਯੂ।
ਹਾਂਜੀ ਵਿਕਾਸ ਸਾਹਿਬ।
ਹੈਲੋ, ਹਾਂਜੀ ਜਦਵੀ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸਰ।
ਹਾਂਜੀ, ਮੈਂ ਇਸੇ ਬਾਰੇ ਗੱਲ ਕਰਨੀ ਸੀ, ਦੋ ਗੱਲਾਂ ਕਰਨੀਆਂ ਸੀਗੀਆਂ। ਮੈਨੂੰ ਪਤਾ ਤੁਸੀਂ ਇਹਦੇ ਬਾਰੇ ਦੱਸਦੇ ਰਹਿੰਦੇ ਆ, ਪਰ ਫੇਰ ਵੀ ਮੇਰੇ ਦਿਲ ਦੀ ਗੱਲ ਹੈਗੀ, ਉਹ ਤੁਹਾਡੇ ਨਾਲ ਸ਼ੇਅਰ ਕਰ ਲਈਦੀ ਆ। ਅੱਛਾ, ਮੈਨੂੰ ਕੱਲ ਟੋਰਾਂਟੋ ਯੂਨੀਵਰਸਿਟੀ ਜਾਣ ਦਾ ਮੌਕਾ ਮਿਲਿਆ, ਮੈਂ ਆਪਣੀ ਡਾਟਰ ਨੂੰ ਉੱਥੇ ਡਰੋਪ ਕਰਨਾ ਸੀਗਾ, ਵੀ ਕਲਾਸ ਸੀ। ਉਹ ਪੜ੍ਹਦੀ ਨੀ ਗਈ ਉੱਥੇ, ਪੜ੍ਹਦੀ ਤਾਂ ਯੂਰਪ ਚ ਆ, ਪਰ ਉੱਥੇ ਕੋਈ ਸਪੈਸ਼ਲ ਕਲਾਸ ਗਈ। ਜਦੋਂ ਮੈਂ ਉੱਥੇ ਗਿਆ ਜੀ, ਉਹ ਏਦਾਂ ਲੱਗਦਾ ਸੀਗਾ ਵੀ ਜਿੱਦਾਂ ਪਤਾ ਨੀ ਨਾ ਵੀ ਉੱਥੇ ਕੋਈ ਏਦਾਂ ਆ ਗਿਆ, ਪਤਾ ਨੀ ਕਿੱਥੇ ਦੇ ਬਾਰਡਰ ਏਰੀਏ ਦੇ ਵਿੱਚ। ਇੰਨੀ ਸਿਕਿਉਰਿਟੀ ਉੱਥੇ ਜੀ, ਮੈਂ ਤਾਂ ਇੱਕ ਗੇਟ ਤਾਣੀ ਜਿੱਧਰ ਡਰੋਪ ਕਰਨਾ ਸੀ ਉਧਰ ਦੀ ਐਂਟਰ ਕੀਤਾ, ਉਹਨਾਂ ਐਂਟਰ ਤਾਂ ਹੋਣ ਹੀ ਨੀ ਦਿੱਤਾ ਵੈਸੇ। ਤੇ ਉਹ ਕਾਰਾਂ ਏਦਾਂ ਮੇਰੇ ਅੱਗੇ ਸੀਗੀਆਂ, ਤਿੰਨ ਚਾਰ ਕਾਰਾਂ, ਉਹਨਾਂ ਦੀਆਂ ਟਰੰਕ ਸਾਰੀਆਂ ਕਾਰਾਂ ਖੋਲੀਆਂ ਹੋਈਆਂ, ਸਿਕਿਉਰਿਟੀ ਦਾ ਚੈੱਕ ਕਰ ਹੈ। ਤੇ ਮੈਂ ਤਾਂ ਪਹਿਲੀ ਵਾਰੀ ਦੇਖਿਆ ਸੀਗਾ ਇੱਥੇ, ਮੈਂ ਕਾਫੀ ਹੈਰਾਨ ਹੋ ਰਿਹਾ। ਪਰ ਉਹ ਸਿਕਿਉਰਿਟੀ ਵਾਲਾ ਮੇਰੇ ਕੋਲ ਆਇਆ, ਮੇਰੀ ਪਿੱਛੇ ਸੀ ਕਾਰ, ਉਹਨੇ ਮੈਨੂੰ ਪੁੱਛਿਆ ਤੇ ਤੁਸੀਂ ਕੀ ਕਰਨਾ, ਮੈਂ ਉਹਨੂੰ ਦੱਸਿਆ ਵੀ ਏਦਾਂ ਏਦਾਂ, ਉਹ ਕਹਿੰਦਾ ਵੀ ਅੱਗੇ ਨੀ ਜਾ ਸਕਦੇ, ਇੱਥੇ ਡਰੋਪ ਕਰ ਦੋ। ਤਾਂ ਮੈਂ ਡਰੋਪ ਕਰਕੇ ਆ ਗਿਆ। ਖੈਰ ਮੇਰੀ ਗੱਲ ਇਹ ਸੀ ਕਿ ਮੈਨੂੰ ਪਤਾ ਉੱਥੇ ਵੀ ਆ ਜਿਹੜਾ ਉੱਥੇ ਉਹ ਪ੍ਰੋਟੈਸਟ ਜਿਹਾ ਕਰ ਰਿਹਾ ਉਹਦਾ ਕਰਕੇ ਸੀਗਾ, ਪਰ ਮੇਰੇ ਕਹਿਣਾ ਇਹ ਸੀਗਾ ਵੀ ਹੁਣ ਉਹ ਯੂਨੀਵਰਸਿਟੀ ਹੈ ਜੀ, ਉੱਥੇ ਸਟੂਡੈਂਟ ਪੜ੍ਹਨ ਲਈ ਜਾਂਦੇ, ਤੇ ਜਿਹੜੇ ਏਦਾਂ ਦੇ ਪ੍ਰੋਟੈਸਟ ਹੈਗੇ ਆ, ਜੇ ਕਿਸੇ ਨੇ ਕਰਨੇ ਆ ਤਾਂ ਜਿੱਦਾਂ ਆਪਾਂ ਤੁਸੀਂ ਵੀ ਗੱਲ ਕਰਦੇ ਆ, ਅਸੀਂ ਵੀ ਕਈ ਵਾਰੀ ਕੀਤੀ, ਇਹਨਾਂ ਨੂੰ ਕੋਈ ਜਗ੍ਹਾ ਦੇ ਦੇਣੀ ਚਾਹੀਦੀ ਆ, ਕਿਤੇ ਵੀ ਦੇ ਦੇਣ ਤੇ ਉੱਥੇ ਕਰੀ ਜਾਣ ਜਿੰਨੇ ਮਰਜ਼ੀ ਹੈਂਦੇ। ਤੇ ਉਹ ਮੈਨੂੰ, ਮੈਂ ਕਹਿੰਦਾ ਵੀ ਮੈਂ 50 ਈਅਰ ਓਲਡ ਆ, ਵੀ ਮੈਨੂੰ ਦੇਖ ਕੇ ਇੱਦਾਂ ਲੱਗਾ ਵੀ ਪਤਾ ਨੀ ਕਿਹੜੀ ਜਗ੍ਹਾ ਤੇ ਆ ਗਏ। ਤੇ ਜਿਹੜੇ ਬੱਚੇ ਉੱਥੇ ਜਾਂਦੇ ਹੋਣਗੇ ਉਹਨਾਂ ਦਾ ਕੀ ਇੱਥੇ ਹੁੰਦਾ ਹੋਊਗਾ, ਟ੍ਰੇਨ ਤੇ ਉਹਨਾਂ ਦੇ ਵੀ ਅਸਰ ਕੋਈ ਪੈਂਦਾ ਹੀ ਹੋਣਾ। ਤੇ ਦੂਸਰੀ ਗੱਲ ਮੈਂ ਕਰਨੀ ਸੀ ਜੀ, ਆਪਾਂ ਅੱਗੇ ਦਿਨ ਕਿਸੇ ਭਾਈ ਸਾਹਿਬ ਨੇ ਗੱਲ ਕੀਤੀ ਸੀ ਤੇ ਵਿਰਕ ਸਾਹਿਬ ਜਿਹੜੇ ਸਾਡੇ ਰੇਡੀਓ ਤੇ ਆਉਂਦੇ ਆ ਤੇ ਉਹਨਾਂ ਨੇ ਉਸ ਗੱਲ ਦਾ ਇਤਰਾਜ ਕੀਤਾ ਸੀਗਾ। ਮੈਂ ਹੁਣ ਆਪਣੀ ਗੱਲ ਦੱਸਦਾ ਜੀ, ਮੈਂ ਕੋਚ ਬੱਸ ਡਰਾਈਵ ਕਰਦਾ ਤੇ ਜਿਹੜੀ ਕੰਪਨੀ ਚ ਮੈਂ ਕਰਦਾ ਉਸ ਕੰਪਨੀ ਦਾ ਨੀ ਦੂਸਰੀ ਕੰਪਨੀ ਦਾ। ਉਹ ਸਾਨੂੰ ਹੁਣ ਕਈ ਵਾਰੀ ਬੱਸਾਂ ਅਸੀਂ ਇੱਕ ਜਗ੍ਹਾ ਤੇ ਪਾਰਕ ਕੀਤੀਆਂ ਹੁੰਦੀਆਂ ਤਾਂ ਉੱਥੇ ਇੱਕ ਦੂਜੇ ਨੂੰ ਮਿਲ ਪੈਂਦੇ ਆ ਤੇ ਉਹ ਜਰਮਨ ਤੋਂ ਆ ਬੰਦਾ ਜੀ, ਉਹ ਮੇਰਾ ਖਿਆਲ 65 ਇੰਨੇ ਕੁ ਦਾ ਹੋਣਾ ਤੇ ਉਹ ਮੇਰੇ ਕੋਲ ਆ ਗਿਆ, ਮੇਰੀ ਬੱਸ ਦੇ ਵਿਚ ਬੈਠੇ ਸੀਗੇ ਤੇ ਉਹਨੇ ਆਣ ਕੇ ਦੇਖ ਲੋ ਹੁਣ ਮੇਰੇ, ਮੈਂ ਇੰਡੀਅਨ ਆ, ਮੇਰੇ ਮੂੰਹ ਦੇ ਉੱਤੇ ਉਹ ਗੱਲ ਉਹਨੇ ਕਹੀ। ਮੈਂ ਉਹਨੂੰ ਜਦੋਂ ਅੰਦਰ ਮੈਂ ਡੋਰ ਖੁੱਲਿਆ ਆਇਆ ਅੰਦਰ, ਮੈਂ ਕਿਹਾ ਹਾਂ ਜੀ, ਉਹਨੇ ਉਹਦਾ ਨੀ ਜਵਾਬ ਦਿੱਤਾ, ਕਹਿੰਦਾ ਆਈ ਹੇਟ ਇੰਡੀਅਨ। ਮੈਂ ਕਿਹਾ ਮੈਨੂੰ ਪਤਾ ਸੀ ਉਹ ਜਰਮਨ ਦਾ, ਮੈਂ ਕਿਹਾ ਉਹ ਮਜ਼ਾਕ ਕਰਦਾ, ਮੰਮੀ ਕਰ ਦਿੱਤਾ, ਮੈਂ ਕਿਹਾ ਆਈ ਹੇਟ ਜਰਮਨ। ਕਹਿੰਦਾ ਕੋਈ ਰੀਜ਼ਨ ਹੈਗਾ ਵੀ ਕੱਲ ਨੀ ਤੂੰ ਹੇਟ ਕਰਦਾ? ਮੈਂ ਕਿਹਾ ਤੇਰੇ ਕੋਲ ਰੀਜ਼ਨ ਹੈਗਾ? ਕਹਿੰਦਾ ਹੀ ਹੈ। ਮੈਂ ਕਿਹਾ ਚੱਲ ਪਹਿਲਾਂ ਤੂੰ ਹੀ ਦੱਸ ਦੇ। ਉਹਨੇ ਦੱਸਿਆ ਜੀ, ਕਹਿੰਦਾ ਵੀ ਇੰਡੀਆ, ਕਹਿੰਦਾ ਵੀ ਕੰਮ ਖਰਾਬ ਇਹਨਾਂ ਨੇ ਕੀਤਾ ਹੋਇਆ ਇੰਡੀਆ ਉਹਨਾਂ ਨੇ। ਮੈਂ ਕਿਹਾ ਵੀ ਕਿੱਦਾਂ? ਕਹਿੰਦਾ ਕੱਲ ਮੈਂ ਗਿਆ ਇੱਕ, ਤੁਹਾਨੂੰ ਸ਼ਾਇਦ ਪਤਾ ਹਾਂ ਜੋ ਕਮਰਸ਼ੀਅਲ ਵਹੀਕਲ ਤੁਸੀਂ ਚਲਾਉਂਦੇ ਆ, 5 ਸਾਲ ਬਾਅਦ ਇੱਕ ਟੈਸਟ ਦੇਣਾ ਹੁੰਦਾ ਤੇ ਉਹ ਟੈਸਟ ਕਹਿੰਦਾ ਮੈਂ ਦੇਣ ਗਿਆ ਤੇ ਦੇਖ ਲੋ ਟੈਸਟ ਸੈਂਟਰ ਦੇ ਬਾਅਦ ਦੋ ਕਹਿੰਦਾ ਬੰਦੇ ਖੜੇ, ਇੱਕ ਦੇ ਉਹਨੇ ਸਪੈਸ਼ਲੀ ਦੱਸਿਆ ਵੀ ਉਹਨੇ ਜਦੋਂ ਕਿਹਾ ਤਾਂ ਮੈਨੂੰ ਪਤਾ ਲੱਗ ਗਿਆ ਵੀ ਉਹ ਕਹਿੰਦਾ ਪੱਗ ਬੰਨੀ ਹੋਈ ਸੀ, ਹਾਂਜੀ, ਤੇ ਦੂਜਾ ਉਦਾਂ ਸੀ ਨਾਲ। ਉਹ ਕਹਿੰਦਾ ਮੇਰੇ ਤੱਕ ਉਹਨਾਂ ਨੇ ਅਪਰੋਚ ਕੀਤੀ ਤੇ ਮੈਨੂੰ ਪੁੱਛਿਆ ਵੀ ਤੂੰ ਕਿੱਦਾਂ? ਕਹਿੰਦਾ ਮੈਂ ਕਿਹਾ ਵੀ ਏਦਾਂ ਏਦਾਂ ਟੈਸਟ ਮੈਂ ਲਿਖਣਾ ਆ। ਕਹਿੰਦਾ ਤੇ ਕਿੱਦਾਂ ਵੀ ਜੇ ਤੂੰ ਕਹੇ ਤਾਂ ਅਸੀਂ ਤੇਰਾ ਲਿਖ ਦਿੰਦੇ ਆ। ਤੇ ਕਹਿੰਦਾ ਮੈਂ ਉਹਨੂੰ ਚਲੋ ਪੁੱਛਿਆ, ਕਹਿੰਦਾ ਮੈਂ ਕਿਹਾ ਵੀ ਤੇ ਮੇਰਾ ਲਾਇਸੈਂਸ ਵੀ ਮੇਰੀ ਫੋਟੋ ਲੱਗੀ? ਉਹ ਕਹਿੰਦਾ ਡੋਂਟ ਵਰੀ, ਕਹਿੰਦਾ ਤੂੰ ਲਾਇਸੈਂਸ ਸਾਨੂੰ ਦੇ ਦੇ, ਅਸੀਂ ਅੰਦਰ ਜਾ ਕੇ ਲਿਖ ਕੇ ਤੇ ਬਕਾਇਦਾ ਤੇਰਾ ਸਾਰਾ ਕੁਛ ਲਿਆ ਕੇ ਤੇ ਤੈਨੂੰ ਦੇ ਦੇਣਾ, ਤਾਂ $300 ਲੱਗਣਗੇ। ਉਦਾਂ ਉਹਦੀ 35 ਆ ਫੀਸ, ਪਰ ਉਹ ਕਹਿੰਦੇ ਵੀ $300 ਲੱਗਣਗੇ। ਤੇ ਉਹ ਕਹਿੰਦਾ ਮੈਂ ਹੈਰਾਨ ਰਹਿ ਗਿਆ ਵੀ ਇੱਥੇ ਵੀ, ਉਹਨੂੰ 50 ਈਅਰ ਹੋ ਗਿਆ ਇੱਥੇ ਆਏ ਨੂੰ, ਕਹਿੰਦਾ ਵੀ ਕਦੀ ਮੈਂ ਇੱਦਾਂ ਦਾ ਸੁਣਿਆ ਨੀ ਸੀਗਾ, ਪਰ ਕਹਿੰਦਾ ਵੀ ਇੱਦਾਂ। ਅੱਛਾ, ਕਹਿੰਦਾ ਹੁਣ ਦੂਸਰੀ ਗੱਲ ਸੁਣ ਲਾ। ਉਹ ਕਹਿੰਦਾ ਵੀ ਕੋਈ ਨਿਊਜ਼ ਪੇਪਰ ਚੱਕ ਲਓ, ਕਿਸੇ ਗੋਲਡ ਚੋਰੀ ਹੋ ਗਿਆ, ਕੋਈ ਕਾਰ ਚੋਰੀ ਹੋ ਗਈ, ਕੋਈ ਡਰੱਗ ਦੀ ਹੋ ਗਈ, ਉਹ ਕਹਿੰਦਾ ਜਿੰਨੀਆਂ ਵੀ ਫੋਟੋ ਪਿਕਚਰ ਉੱਤੇ ਲੱਗੀਆਂ ਹੁੰਦੀਆਂ ਨਾਲ ਲਿਖੇ ਹੁੰਦੇ ਆ, ਉਹ ਕਹਿੰਦਾ ਇੰਡੀਅਨਾਂ ਦੇ ਹੁੰਦੇ। ਹੁਣ ਕਹਿੰਦਾ ਵੀ ਮੈਂ ਤੈਨੂੰ ਰੀਜ਼ਨ ਦੇਤਾ, ਹੁਣ ਤੂੰ ਮੈਨੂੰ ਦੱਸ ਕਿ ਤੂੰ ਜਿੱਦਾਂ ਮੈਨੂੰ ਕਹਿੰਦਾ ਵੀ ਜਰਮਨ ਏਦਾਂ, ਤਾਂ ਮੈਨੂੰ ਤਾਂ ਗੱਲ ਹੀ ਨਹੀਂ ਆਈ। ਮੈਂ ਕਿਉਂਕਿ ਮੈਂ ਤਾਂ ਕਹਿ ਇਹ ਮੈਨੂੰ ਇਹਨੂੰ ਪਤਾ ਮੈਂ ਇੰਡੀਅਨ ਵੀ ਮੇਰੇ ਨਾਲ ਮਜ਼ਾਕ ਕਰਦਾ ਵੀ ਮੈਂ ਹੀ ਕਰ ਦਿੱਤਾ। ਪਰ ਤੁਸੀਂ ਦੇਖ ਲਓ ਵੀ ਵਿਰਕ ਸਾਹਿਬ ਹੁਣੀ ਉਹ ਪਤਾ ਨੀ ਵੀ ਜਿੱਥੇ ਵੀ ਬ੍ਰਹਮਪੁਰ ਰਹਿੰਦੇ ਜਾਂ ਜਿੱਥੇ ਵੀ, ਉਹਨਾਂ ਨੂੰ ਵੀ ਕਿਹੋ ਵੀ ਤੁਸੀਂ ਜਦੋਂ ਗੱਲ ਕਰਦੇ ਹੁੰਦੇ ਜਾ ਕੇ ਫੈਕਟ ਦੇਖਿਆ ਕਰੋ, ਤੁਸੀਂ ਬਾਹਰ ਜਾ ਕੇ ਗੱਲਬਾਤ ਬੰਦਿਆਂ ਨਾਲ ਆਪਣੇ ਹੀ ਨੀ ਵੀ ਪੰਜਾਬੀਆਂ ਨਾਲ ਗੱਲ ਕਰ ਲਈ। ਹਾਂਜੀ, ਖਾਸ ਕਰਕੇ ਉਹਨੇ ਪੰਜਾਬੀਆਂ ਦਾ ਵੀ ਜ਼ਿਕਰ ਕੀਤਾ। ਹਾਂਜੀ, ਇਹ ਨੀ ਵੀ ਉੱਥੇ ਤੁਸੀਂ ਪੰਜਾਬੀਆਂ ਨਾਲ ਗੱਲ ਕਰ ਲਈ ਤਾਂ ਬਸ ਠੀਕ ਆ, ਬਾਹਰ ਜਾ ਕੇ ਹੋਰ ਲੋਕਾਂ ਦੇ ਵਿਊਜ਼ ਵੀ ਦੇਖਿਆ ਕਰੋ ਵੀ ਜਿਹੜੇ ਹੋਰ ਹੈਗੇ ਉਹਨਾਂ ਦੇ ਵਿਊਜ਼ ਕੀ ਆ, ਫੇਰ ਗੱਲ ਕਰਨੀ ਚਾਹੀਦੀ। ਨਾਲੇ ਦੇਖਣਾ ਚਾਹੀਦਾ ਵੀ ਜਿੱਦਾਂ ਹੁਣ ਕਈ ਆਣ ਕੇ ਦੱਸਦੇ ਜੀ ਵੀ ਏਦਾਂ ਉੱਥੇ ਗਏ, ਏਦਾਂ ਸੀ, ਏਦਾਂ ਸੀ, ਹੁਣ ਜ਼ਿਆਦਾ ਵਿਰਕ ਸਾਹਿਬ ਉੱਥੇ ਜਾਇਆ ਕਰਨ, ਦੇਖ ਕੇ ਆਇਆ ਕਰਨ ਵੀ ਸੱਚੀ ਗੱਲ ਹੀ ਆ ਵੀ ਏਦਾਂ ਦੇ ਹਾਲਾਤ ਹੀ ਆ ਇੱਥੇ ਕੈਨੇਡਾ ਚ। ਤੇ ਮੈਂ ਚਾਹੁੰਦਾ ਸੀ ਵੀ ਜੇ ਤੁਸੀਂ ਥੋੜਾ ਜਿਹਾ ਤੁਸੀਂ ਵੀ ਇਹਦੇ ਵਿੱਚ ਇਹਦੇ ਉੱਤੇ ਕੁਛ ਕਹਿ ਸਕਦੇ ਤਾਂ ਮੈਂ ਕਹਿੰਦਾ ਬਸ ਇੰਨੀ ਸੀ ਗੱਲ ਤੇ ਕਹਿ ਸਕਦੇ। ਥੈਂਕ ਯੂ ਸੋ ਮਚ।
ਥੈਂਕ ਯੂ। ਦੇਖੋ ਪਰ ਤੁਸੀਂ ਦੋ ਪੁਆਇੰਟ ਮੇਨਲੀ ਹਾਈਲਾਈਟ ਕੀਤੇ ਨੇ, ਜਿੱਥੇ ਤੱਕ ਤੇ ਉਹ ਪ੍ਰੋਟੈਸਟ ਦਾ ਸਵਾਲ ਹੈ ਜੋ ਕੁਛ ਕਿਤੇ ਵੀ ਦੁਨੀਆਂ ਚ ਹੁੰਦਾ ਹੈ ਤੇ ਸਾਨੂੰ ਕਈ ਵਾਰ ਉਹਦਾ ਬੜਾ ਇੱਥੇ ਦੁੱਖ ਲੱਗਦਾ ਹੈ ਤੇ ਅਸੀਂ ਵੀ ਵਾਂਟ ਟੂ ਸਟੈਂਡ ਇਨ ਸੋਲੀਡੈਰਿਟੀ ਵਿਦ ਦੈਮ। ਅਸੀਂ ਉਹਨਾਂ ਦੇ ਹੱਕ ਚ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹਾਂ ਜੋ ਸਾਡਾ ਬੁਨਿਆਦੀ ਹੱਕ ਵੀ ਹੈ ਔਰ ਇੰਟੈਗਰਲ ਪਾਰਟ ਆਫ ਡੈਮੋਕਰੇਸੀ ਵੀ ਹੈ। ਬਸ ਸਿਰਫ ਮੈਂ ਇੰਨੀ ਗੱਲ ਕਈ ਵਾਰੀ ਕਹੀ ਹੈ, ਦੇਖੋ ਹੁਣ ਉਹ ਰੋਜ਼ ਕਾਨੂੰਨ ਦੇ ਵਿੱਚ ਲੜਾਈ ਚੱਲਦੀ ਹੈ ਜੀ, ਅਸੀਂ ਟੋਰੋਂਟੋ ਯੂਨੀਵਰਸਿਟੀ ਕੈਂਪਸ ਦੇ ਵਿੱਚ ਜਾਂ ਇਸ ਯੂਨੀਵਰਸਿਟੀ ਕੈਂਪਸ ਦੇ ਵਿੱਚ ਅਸੀਂ ਜਿਹੜੇ ਪ੍ਰੋਟੈਸਟ ਨੇ ਹਟਾਉਣੇ ਆ, ਅੱਜ ਅਦਾਲਤ ਚ ਮਾਮਲਾ ਜਾ ਰਿਹਾ, ਵਕੀਲ ਇਨਵੋਲਵ ਹੋ ਰਹੇ ਨੇ, ਪੁਲਿਸ ਇਨਵੋਲਵ ਹੋ ਰਹੀ ਹੈ, ਕੋਈ ਟੈਂਟ ਤੋੜ ਰਿਹਾ, ਕਈ ਕੁਛ ਹੋ ਰਿਹਾ, ਇਹਦੀ ਬਜਾਏ ਮੈਂ ਬਹੁਤ ਬਾਰੇ ਦਾ ਜ਼ਿਕਰ ਕਰ ਦਿੱਤਾ। ਪਰ ਸਾਡੀ ਪ੍ਰੋਬਲਮ ਇਹ ਹੈ ਕਿ ਸਾਡੀ ਬਹੁਤ ਐਵਰੇਜ ਹੀ ਲੀਡਰਸ਼ਿਪ ਹੈ, ਬੜੀ ਐਵਰੇਜ, ਥੋੜੇ ਬੰਦੇ ਆ ਜਿਹੜੇ ਇਹਦੇ ਵਿੱਚੋਂ ਬ੍ਰਿਲੀਅੰਟ ਹੈ, ਜਿਹਨਾਂ ਕੋਲ ਕੋਈ ਵਿਜ਼ਨ ਹੈ, ਵਰਨਾ ਬੜੀ ਐਵਰੇਜ ਹੀ ਲੀਡਰਸ਼ਿਪ ਹੈ। ਉਹਦੇ ਨਾਲ ਨੁਕਸਾਨ ਹੋ ਰਿਹਾ ਕਿ ਕਮਿਊਨਿਟੀ ਦੀ ਹੈ, ਜਿਸ ਹਿਸਾਬ ਨਾਲ ਸਾਨੂੰ ਚੈਲੰਜਸ ਆ ਰਹੇ ਨੇ, ਚੈਲੰਜਸ ਤਾਂ ਵੱਧ ਰਹੇ ਨੇ, ਹਰ ਪਾਸੋਂ ਚੈਲੰਜ ਵੱਧ ਰਿਹਾ।
ਬਾਈ ਬੋਲੋ ਨਹੀਂ ਨਾ।
ਹਾਂਜੀ, ਇੱਕ ਸੈਕਿੰਡ ਹੋਲਡ ਕਰ ਲਿਜੇ। ਹਾਂਜੀ ਹਾਂਜੀ, ਮੈਂ ਲੈ ਰਹਾ ਹਾਂ ਆਪਕੋ ਆਉਂਦੇ। ਹਾਂਜੀ, ਇੱਕ ਸੈਕਿੰਡ ਹੋਲਡ ਕਰ ਲੈ। ਜਿਸ ਹਿਸਾਬ ਦੇ ਨਾਲ ਚੈਲੰਜ ਵੱਧ ਰਹੇ ਨੇ, ਉਸ ਹਿਸਾਬ ਦੇ ਨਾਲ ਸਾਡੀ ਲੀਡਰਸ਼ਿਪ ਇਜ਼ ਨਾਟ ਏਬਲ ਟੂ ਕੀਪ ਅਬ੍ਰੈਸਟ ਵਿਦ ਦੈਟ। ਸੋ ਸਾਨੂੰ ਇੱਕ ਡੈਡੀਕੇਟਿਡ ਜਗ੍ਹਾ ਬਣਾਤੀ ਜਾਵੇ, ਹਰੇਕ ਸ਼ਹਿਰ ਦੇ ਵਿੱਚ ਉਹ ਜਗ੍ਹਾ ਹੋਵੇ, ਤੁਸੀਂ ਉਹ ਜਗ੍ਹਾ ਆਪਣੀ ਬੁੱਕ ਕਰਕੇ, ਤਾਂ ਕਿ ਕਿਸੇ ਆਮ ਬੰਦੇ ਨੂੰ, ਹੁਣ ਕਦੇ ਕਾਨੂੰਨ ਪਾਸ ਹੋ ਰਿਹਾ ਜੀ ਧਾਰਮਿਕ ਸਥਾਨ ਦੇ ਸਾਹਮਣੇ ਪ੍ਰੋਟੈਸਟ ਨਹੀਂ ਹੋਣੇ, ਕਦੇ ਕਾਨੂੰਨ ਪਾਸ ਹੋ ਰਿਹਾ ਜੀ ਸਕੂਲਾਂ ਦੇ ਆਲੇ ਦੁਆਲੇ ਪ੍ਰੋਟੈਸਟ ਨਾ ਹੋਵੇ, ਕਦੇ ਸਵਾਲ ਹੋ ਰਿਹਾ ਜੀ ਉਹ ਜਿਹੜੇ ਹਾਸਪਿਟਲ ਨੇ ਉੱਥੇ ਪ੍ਰੋਟੈਸਟ ਨਹੀਂ ਹੋਣੇ, ਹੁਣ ਯੂਨੀਵਰਸਿਟੀਜ਼ ਦਾ ਚੱਕਰ ਚੱਲ ਗਿਆ, ਯੂਨੀਵਰਸਿਟੀ ਕੈਂਪਸ ਵਿੱਚ ਵੱਡੇ ਟੈਂਟ ਲੱਗਦੇ ਨੇ, ਤੁਸੀਂ ਇੱਕ ਜਗ੍ਹਾ ਬਣਾ ਦਿਓ, ਉਹ ਆ ਕੇ ਆਪਣਾ ਪ੍ਰੋਟੈਸਟ ਜਿਹਨੇ ਕਰਨਾ ਕਰੀ ਜਾਣ, ਔਰ ਰੋਜ਼ ਚਾਹੇ ਜਗ੍ਹਾ ਦੀ ਬੁਕਿੰਗ ਲਈ ਹੋਵੇ ਬੰਦੇ ਨੇ, ਔਰ ਸੇਮ ਗਰੁੱਪਸ ਜਿਹੜੇ ਨੇ ਉਹ ਸੇਮ ਡੇ ਤੁਸੀਂ ਜਗ੍ਹਾ ਨਾ ਦਿਓ। ਜੇ ਕਿਸੇ ਨੇ ਪੈਲੇਸਟਾਈਨ ਦੇ ਹੱਕ ਚ ਕਰਨਾ ਹੈ, ਪ੍ਰੋ ਪੈਲੇਸਟੀਨੀਅਨ ਪ੍ਰੋਟੈਸਟਰ ਨੇ, ਉਹ ਇੱਕ ਦਿਨ ਉਹਨਾਂ ਨੂੰ ਸਮਾਂ ਦੇ ਦਿਓ। ਅੱਛਾ, ਅਗਲੇ ਦਿਨ ਤੁਸੀਂ ਇਜ਼ਰਾਈਲ ਦਾ ਕਰਨਾ, ਤੁਸੀਂ ਕੱਲ ਆਣਾ, ਤੁਸੀਂ ਅੱਜ ਨਹੀਂ ਆ ਸਕਦੇ। ਅੱਜ ਆਪਣੇ ਪੈਲੇਸਟਾਈਨ ਦੇ ਹੱਕ ਵਾਲੇ ਜਿਹੜੇ ਲੋਕ ਨੇ ਉਹ ਆਪਣੀ ਗੱਲਬਾਤ ਕਰ ਰਹੇ ਨੇ, ਉੱਥੇ ਪ੍ਰੋਪਰ ਵਾਸ਼ਰੂਮ ਬੜੇ ਹੋਣ, ਪੀਣ ਦਾ ਪਾਣੀ ਪੀਣ ਦਾ ਸਾਧਨ ਹੋਵੇ, ਬਾਹਰ ਮੀਡੀਆ ਹੋਵੇ, ਪੁਲਿਸ ਅਰੇਂਜਮੈਂਟ ਹੋਵੇ, ਉੱਥੇ ਨਾਲ ਮੈਡੀਕਲ ਫੈਸਿਲਿਟੀ ਹੋਵੇ, ਰੱਬ ਨਾ ਕਰੇ ਕਿਸੇ ਨੂੰ ਦਿੱਕਤ ਆ ਗਏ ਕੁਛ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰੋਪਰਲੀ ਮੈਨੇਜ ਕਰਨੀਆਂ, ਇਹ ਤੇ ਸਿਸਟਮ ਹੀ ਇਹਨਾਂ ਨੇ ਠੀਕ ਨਹੀਂ ਕੀਤਾ ਅਜੇ ਤੱਕ, ਤੋਂ ਇੱਕ ਗੱਲ ਇਹ ਹੈ। ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਯੈਸ ਵੈਰੀ ਅਨਫੋਰਚੁਨੇਟ, ਸਾਡੇ ਆਪਣੇ ਬੰਦਿਆਂ ਦੇ ਨਾਮ ਹੁਣ ਲਗਭਗ ਹਰ ਏਰੀਏ ਚ ਆਉਂਦੇ, ਤੇ ਇਹ ਕਮਿਊਨਿਟੀ ਨੂੰ ਸਾਨੂੰ ਸੋਚਣਾ ਪਏਗਾ। ਸਾਡੇ ਗੱਲ ਕਰਦੇ ਹਾਂ, ਸਾਡੇ ਉੱਥੇ ਗੁਰੂ ਪੀਰਾਂ ਦੀ ਧਰਤੀ, ਸਾਡੇ ਹਰ ਮਤਲਬ ਸਭ ਤੋਂ ਵੱਧ ਅਸੀਂ ਧਰਮ ਦੀ ਗੱਲ ਕਰਦੇ ਹਾਂ, ਤੇ ਅਸੀਂ ਇਹ ਲੋਕ ਤੇ ਹੁਣ ਸੰਡੇਜ ਨੂੰ ਜਾਂਦੇ ਆ ਚਰਚ ਵਗੈਰਾ, ਤੁਸੀਂ ਦੇਖਿਆ ਕਦੇ ਕਦੇ ਦੇਖਿਆ ਵੀ ਵੀਅਰ ਰਿਲੀਜਨ ਔਨ ਆਰ ਸਲੀਵਸ? ਸਾਨੂੰ ਤਾਂ ਪਹਿਲਾਂ ਤਾਂ ਅਸੀਂ ਦਿਖਾਣਾ ਹੈ ਅਗਲੇ ਬੰਦੇ ਨੂੰ ਕਿ ਅਸੀਂ ਕਿਹੜੇ ਧਰਮ ਤੋਂ ਆ, ਜਦ ਤੱਕ ਅਗਲੇ ਨੂੰ ਪਤਾ ਨਾ ਲੱਗੇ ਤਾਂ ਗੱਲ ਨਹੀਂ ਬਣਦੀ ਸਾਡੀ। ਤੇ ਇੱਕ ਅਸੀਂ ਐਸੀ ਕਮਿਊਨਿਟੀ ਚ, ਐਸੀ ਸੋਸਾਇਟੀ ਚ ਆਏ ਆ ਜਿੱਥੇ ਕਿ ਹਰ ਚੀਜ਼ ਮਤਲਬ ਸਟੋਪ ਸਾਈਨ ਦਾ ਮਤਲਬ ਕੀ ਹੈ? ਸਟੋਪ ਸਾਈਨ ਆਪਣੇ ਉੱਥੇ ਚੱਲ ਸਕਦਾ? ਸਟੋਪ ਸਾਈਨ ਦਾ ਮਤਲਬ ਇਹ ਹੈ ਕਿ ਜੀ ਆਪਣੇ ਆਪ ਅਸੀਂ ਰੁਕਦੇ ਆ, ਆਪਣੇ ਆਪ ਹਰ ਬੰਦਾ ਰੁਕਦਾ। ਇੱਥੇ ਤਾਂ ਤੁਹਾਨੂੰ ਰੈਵਨਿਊ ਕੈਨੇਡਾ ਵੀ ਕਹਿੰਦੇ ਵੀ ਤੁਸੀਂ ਦੱਸਣਾ ਵੀ ਤੁਹਾਡੇ ਕਿੰਨੇ ਖਰਚੇ ਹੋਏ ਆ, ਕਿੰਨਾ ਤੁਹਾਡੀ ਇਨਕਮ ਹੈ, ਕੀ ਤੁਹਾਡਾ, ਸਾਰਾ ਕੁਝ ਆਪਣੇ ਆਪ ਵੋਲੰਟਰੀ ਡਿਸਕਲੋਜ਼ਰ। ਇੱਥੇ ਦੇਖੋ ਸਿਸਟਮ ਇੱਥੇ ਤਾਂ, ਔਰ ਇਹਨਾਂ ਲੋਕਾਂ ਅਸੀਂ ਇੱਥੇ ਆ ਕੇ ਵਿਦ ਡਿਊ ਰਿਸਪੈਕਟ ਅਸੀਂ ਇਹਨੂੰ ਸਟਰੈਂਥਨ ਕਰਨਾ ਚਾਹੀਦਾ ਸੀ ਸਿਸਟਮ ਨੂੰ। ਕਿਉਂ? ਕਿਉਂਕਿ ਅਸੀਂ ਦਾਵਾ ਕਰਦੇ ਹਾਂ, ਅਸੀਂ ਦਾਵਾ ਕਰਦੇ ਹਾਂ ਜੀ। ਮੈਂ ਇੰਨਾ ਹੈਰਾਨ ਹੁੰਦਾ, ਇੰਨਾ ਹੈਰਾਨ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਪਰ ਜੋ ਉਹਦੇ ਚ ਕਈ ਲਿਖੀ ਗੱਲ ਆ, ਜਦ ਅਸੀਂ ਉਹ ਰੋਜ਼ ਉਹਦੀ ਤੌਹੀਨ ਕਰਦੇ ਹਾਂ ਤਾਂ ਫਿਰ ਉਹਦੀ ਬੇਅਦਬੀ ਨਾ ਹੋਈ? ਅਸੀਂ ਜਦੋਂ ਅਬਿਊਸਿਵ ਲੈਂਗੁਏਜ ਦੀ ਗੱਲ ਕਰਦੇ ਹਾਂ, ਅਸੀਂ ਅਬਿਊਸਿਵ ਲੈਂਗੁਏਜ ਦਾ ਇਸਤੇਮਾਲ ਕਰਦੇ ਹਾਂ, ਗਾਲਾਂ ਕੱਢਦੇ ਹਾਂ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰ ਰਹੇ ਉਸ ਵੇਲੇ? ਅਸੀਂ ਜਦੋਂ ਲੜਕੀ ਜਿਹਨੇ ਆਪਣੀ ਬੱਚੀ ਦੇਤੀ ਸਾਨੂੰ, ਅਸੀਂ ਉਸ ਲੜਕੀ ਨੂੰ ਤਸੀਹਾ ਦਿੰਦੇ ਹਾਂ ਦਹੇਜ ਵਾਸਤੇ, ਅਸੀਂ ਉਹਨੂੰ ਤਾਨੇ ਦਿੰਦੇ ਹਾਂ, ਫਿਜ਼ੀਕਲ ਮੈਂਟਲ ਟੋਰਚਰ ਕਰਦੇ ਹਾਂ, ਲੜਕੀਆਂ ਦੀ ਡੈਥ ਅਸੀਂ ਅੱਜ ਵੀ ਰਿਪੋਰਟ ਕਰ ਰਹੇ ਹਾਂ, ਅਸੀਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰ ਰਹੇ? ਸੋ ਧਰਮ ਦੇ ਠੇਕੇਦਾਰ ਨੇ, ਜੇ ਕੋਈ ਬੰਦਾ ਕੋਈ ਗਲਤੀ ਦੇ ਨਾਲ ਕੋਈ ਕੁਛ ਕਰ ਦੇਵੇ, ਉੱਥੇ ਕੁਰਾਨੇ ਪਾਕ ਦੀ ਕੋਈ ਬੇਅਦਬੀ ਕਰ ਦੇਵੇ, ਤੇ ਉਹਦੇ ਲਈ ਅਸੀਂ ਕਹਿੰਦੇ ਜੀ ਸਾਡੇ ਰਸੂਲ ਸਾਹਿਬ ਦੀ ਤੌਹੀਨ ਹੋ ਗਈ, ਤੇ ਅਸੀਂ ਏਦਾਂ ਕਰ ਦਿਆਂਗੇ, ਅਸੀਂ ਮਰ ਜਾਵਾਂਗੇ। ਪਤਾ ਨੀ ਕਿਹੜੀ ਅਸੀਂ ਜਜ਼ਬਾਤੀ ਹੋ ਕੇ ਸਾਰੀਆਂ ਗੱਲਾਂ ਕਰਦੇ ਹਾਂ। ਆਈ ਥਿੰਕ ਜੋ ਉਹਦੇ ਚ ਲਿਖਿਆ ਉਹਨੂੰ ਥੋੜਾ ਥੋੜਾ ਜ਼ਿਆਦਾ ਤੇ ਅਸੀਂ ਕੋਈ ਵੀ ਨੀ ਫੋਲੋ ਕਰ ਪਾਵਾਂਗੇ, ਫਿਰ ਤੇ ਉਹ ਤੇ ਪਰਮਾਤਮਾ ਜਾਂ ਕੋਈ ਬਹੁਤ ਬੜੇ ਸੰਤ ਕਰ ਸਕਦੇ ਨੇ, ਪਰ ਥੋੜਾ ਥੋੜਾ ਤੇ ਅਸੀਂ ਕਰਨਾ ਸ਼ੁਰੂ ਕਰੀਏ। ਔਰ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂ ਕਰੀਏ ਕਿ ਅਸੀਂ ਕਿਸੇ ਨੂੰ ਜੱਜ ਨਾ ਕਰੀਏ। ਔਰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਵਾਕਈ ਬੜਾ ਹੈਰਾਨ ਵੀ ਹੁੰਦੇ ਆ, ਮਨ ਵੀ ਖਰਾਬ ਹੁੰਦਾ ਕਿ ਅਸੀਂ ਸਾਡਾ ਨਾਮ ਲੀਡਿੰਗ ਮਤਲਬ ਕਿ ਹੈਡਲਾਈਨ ਦੇ ਵਿੱਚ ਆਉਂਦਾ ਹੈ, ਇੰਨੇ ਦਾ ਸੋਨਾ ਚੋਰੀ ਹੋ ਗਿਆ, ਇੰਨੇ ਦੀ ਡਰੱਗਸ ਜਾ ਰਹੀ ਆ, ਇੰਨੇ ਦੀਆਂ ਗੱਡੀਆਂ ਚੋਰੀਆਂ ਹੋ ਰਹੀਆਂ, ਔਰ ਅਸੀਂ ਹੈਰਾਨ ਹੈ। ਔਰ ਅਸਲ ਤੇ ਕੰਮ ਆ ਸੀਗਾ, ਅਸਲ ਤੇ ਕੰਮ ਸਾਡਾ ਆ ਸੀਗਾ, ਅਸੀਂ ਹੋਰ ਹੀ ਸਿਸਟਮ ਵਿੱਚ ਸਾਡਾ ਤਾਨਾ ਬਾਨਾ ਉਲਝ ਗਿਆ। ਜੀ ਨੈਕਸਟ ਕਾਲ ਜੀ 289, ਆਪਣਾ ਨਾਮ ਜ਼ਰੂਰ ਦੱਸੋ ਜੀ ਪਹਿਲਾਂ। 289-9968 ਕੌਣ ਸਾਹਿਬ ਬੋਲਦੇ ਜੀ?
ਮੈਂ ਜੀ ਚੌਹਾਨ ਗੱਲ ਕਰ ਰਿਹਾ, ਮੈਂ ਸਰ ਜੀ ਚੌਹਾਨ ਗੱਲ ਕਰ ਰਿਹਾ ਨਾਗਰਾ ਫਾਲ ਤੋਂ।
ਚੌਹਾਨ ਸਾਹਿਬ ਨਾਗਰਾ ਫਾਲ ਤੋਂ, ਪਲੀਜ਼ ਗੋ ਅਹੈਡ ਸਰ।
ਜੀ ਜੀ, ਮੈਂ ਐਕਚੁਲੀ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ, ਅੱਲਾ ਤੁਹਾਨੂੰ ਜ਼ਿੰਦਗੀ ਦੇਵੇ, ਮਜ਼ੀਦ ਐਕਸਪੀਰੀਅੰਸ ਤੁਹਾਡਾ ਹੋਵੇ, ਤੇ ਤੁਹਾਡੀਆਂ ਤਰੀਕੇ ਕਾਰ ਬੜਾ ਅੱਛਾ ਲੱਗਾ, ਤੁਹਾਡੀ ਗੱਲ ਸਮਝ ਆਉਂਦੀ ਹੈਗੀ ਏ ਖਬਰਾਂ ਦੀ ਗੱਲ ਕਰਨ ਦੀ, ਤੇ ਮੈਂ ਸਿਰਫ ਇਹੀ ਚਾਹੁੰਦਾ ਕਿ ਮੈਂ ਅੰਦਰ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾ ਰਿਹਾ, ਤੇ ਮੈਂ ਐਪਰੀਸ਼ੀਏਟ ਕਰਨਾ। ਗੋਡ ਬਲੈਸ ਯੂ, ਔਰ ਜੀਂਦੇ ਰਹੋ ਤੇ ਖੁਸ਼ ਰਹੋ, ਤੇ ਥੈਂਕ ਯੂ ਵੈਰੀ ਮੱਚ।
ਬਹੁਤ ਸ਼ੁਕਰੀਆ ਜੀ,
ਤੁਸੀਂ ਬੜਾ ਅੱਛਾ ਐਕਸਪਲੇਨ ਕੀਤਾ ਔਰ ਬਹੁਤ ਅੱਛਾ ਲੱਗਾ, ਯਕੀਨ ਕਰੋ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਡਿਫੈਂਡ ਕੀਤਾ, ਆਪਣੇ ਆਪ ਨੂੰ ਐਕਸਪਲੇਨ ਕੀਤਾ, ਆਵਾਮ ਨੂੰ ਲੋਕਾਂ ਨੂੰ ਦੱਸਿਆ, ਔਰ ਮੈਂ ਸਮਝਦਾ ਕਿ ਜਿਹੜੇ ਸਮਝਦਾਰ ਲੋਕ ਹੋਣਗੇ ਇਹਨੂੰ ਫਾਲੋ ਕਰਨਗੇ, ਔਰ ਇਹ ਇੱਕ ਐਡਵਾਈਜ਼ ਹੈ ਫਾਰ ਐਵਰੀ ਪਰਸਨ, ਤੇ ਜੀਂਦੇ ਰਹੋ, ਖੁਸ਼ ਰਹੋ, ਥੈਂਕ ਯੂ ਵੈਰੀ ਮੱਚ। ਓਕੇ ਜੀ, ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ।
ਸਤਿ ਸ੍ਰੀ ਅਕਾਲ, ਵਾਲੇਕੁਮ ਸਲਾਮ ਸਾਹਿਬ ਸਰ, ਮੈਂ ਇੰਨੀ ਗੱਲ ਜ਼ਰੂਰ ਆਉਂਦੀ ਹੈ ਕਹਿ ਦਵਾਂ ਕਿ ਆਈ ਐਮ ਨੋਟ ਇਨ ਅ ਪੋਜੀਸ਼ਨ ਟੂ ਐਡਵਾਈਜ਼ ਐਨੀਵਨ, ਮੈਂ ਸਿਰਫ ਮੈਂ ਸੁਜੈਸਟ ਕਰਨ ਦੀ ਪੋਜੀਸ਼ਨ ਚ ਵੀ ਨਹੀਂ ਹਾਂ, ਮੈਂ ਸਿਰਫ ਆਪਣੇ ਵਿਊ ਪੁਆਇੰਟ ਰੱਖਿਆ, ਬਾਕੀ ਜਿਹਨੂੰ ਚੰਗਾ ਲੱਗਦਾ ਉਹ ਰੱਖ ਸਕਦਾ, ਜੇ ਕਿਸੇ ਨੂੰ ਨਹੀਂ ਪਸੰਦ ਆ ਬਹੁਤ ਸ਼ੁਕਰੀਆ, ਥੈਂਕ ਯੂ। ਸਾਡੇ ਅਗਲੇ ਕਾਲਰ ਉਹਨਾਂ ਮਨਪ੍ਰੀਤ ਸਾਹਿਬ ਨੇ ਔਰ ਇਕਬਾਲ ਜੀ, ਫਿਰ ਮਨਪ੍ਰੀਤ ਜੀ, ਫਿਰ ਅਨਿਲ ਜੀ, ਵਾਰੀ ਵਾਰੀ ਸਾਰੀਆਂ ਕਾਲਸ ਲੈਂਦੇ ਹਾਂ। ਇਕਬਾਲ ਜੀ, ਮਨਪ੍ਰੀਤ ਜੀ ਔਰ ਅਨਿਲ ਜੀ, ਔਰ ਫਿਰ ਸਾਡੇ ਸਪਾਂਸਰ ਵੀ ਜੁੜੇ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ, ਇਕਬਾਲ ਸਾਹਿਬ, ਮਨਪ੍ਰੀਤ ਸਾਹਿਬ, ਫਿਰ ਅਨਿਲ ਜੀ, ਇਸ ਆਰਡਰ ਤੁਸੀਂ ਆਪਣੇ ਵਿਚਾਰ ਦੇ ਦਿਓ ਜੀ, ਪਲੀਜ਼। ਗੋ ਅਹੈਡ ਜੀ।
ਹੈਲੋ ਸਰ, ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ ਸਰ,
ਮੈਂ ਜੀ ਇਕਬਾਲ ਗੱਲ ਕਰ ਰਿਹਾ ਜੀ।
ਹਾਂਜੀ ਹਾਂਜੀ, ਇਕਬਾਲ ਸਾਹਿਬ, ਬਹੁਤ ਸਵਾਗਤ ਹੈ, ਵੈਲਕਮ ਜੀ, ਕੀ ਹਾਲ ਹੈ? ਠੀਕ ਹੈ ਸਰ,
ਬਸ ਠੀਕ ਠਾਕ, ਤੁਸੀਂ ਦੱਸੋ। ਸਰ ਜੀ, ਪਹਿਲਾਂ ਤਾਂ ਇੱਕ ਛੋਟੀ ਜਿਹੀ, ਮਤਲਬ ਦੋ ਤਿੰਨ ਪੁਆਇੰਟ ਸੀ ਜਿਹੜੇ ਮੈਂ ਪਹਿਲਾਂ ਲੋਕਾਂ ਨੇ ਆ ਕੇ ਗੱਲ ਕੀਤੀ ਹੈ ਉਹਨਾਂ ਚੀਜ਼ ਦੇ, ਜਿਸ ਤਰ੍ਹਾਂ ਇਹ ਕਿਹਾ ਕਿ ਜੀ ਲੋਕਾਂ ਨੂੰ ਜਿਹੜਾ ਹੈਗਾ ਇਹ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਜਗ੍ਹਾ ਦਿੱਤੀ ਜਾਵੇ। ਸਰ ਜਗ੍ਹਾ ਤਾਂ ਕਿਤੇ ਵੀ, ਜਿੱਥੇ ਵੀ ਯੂਰਪ ਦੇਖ ਲਓ, ਸਾਰੇ ਪ੍ਰੋਟੈਸਟ ਸਟਰੀਟ ਤੇ ਹੁੰਦੇ ਹੈਗੇ। ਕੋਈ ਇਹ ਨਹੀਂ ਹੁੰਦਾ ਕਿ ਜਾ ਕੇ ਤੁਸੀਂ ਕਿਸੇ ਜਗ੍ਹਾ ਲੁਕ ਕੇ ਜਿਹੜਾ ਹੈਗਾ ਨਾ ਪ੍ਰੋਟੈਸਟ ਕਰੋ, ਪਤਾ ਕਿਸ ਤਰ੍ਹਾਂ ਚੱਲੇਗਾ? ਉਹ ਜੇ ਇਸਰਾਇਲ ਸਾਰੇ ਮਤਲਬ ਅਟੈਕ ਪਹਿਲੇ ਆਪ ਕਰ ਰਿਹਾ ਹੈਗਾ, ਤੇ ਲੋਕਾਂ ਨੂੰ ਵੀ ਹੱਕ ਹੈਗਾ ਕਿ ਉਹ ਆਏ, ਜਦ ਤੱਕ ਉਹ ਰੋਕੇਗੇ ਨਹੀਂ, ਮਤਲਬ ਕੋਈ ਮਤਲਬ ਪ੍ਰੋਟੈਸਟ ਕਿਸੇ ਐਸੀ ਜਗ੍ਹਾ ਨਹੀਂ ਕਰੇਗੇ ਜਿੱਥੇ ਜਾ ਕੇ ਜਿਹੜਾ ਗੌਰਮੈਂਟ ਫੋਰਸ ਨਹੀਂ ਹੋਗੀ ਕਿ ਕੁਛ ਮਤਲਬ ਉਹਦਾ ਇੰਪੈਕਟ ਪਵੇ ਇਸਰਾਇਲ ਤੇ ਜਾਂ ਕਿਸੇ ਹੋਰ ਕੰਟਰੀ ਤੇ, ਲੈਟਸ ਸੇ ਔਨ ਪਾਕਿਸਤਾਨ ਤੇ ਫੋਰ ਡੈਮੋਕ੍ਰੇਸੀ, ਉਸ ਵਕਤ ਤਾਂ ਕੋਈ ਫਾਇਦਾ ਨਹੀਂ ਹੋਣਾ। ਠੀਕ ਹੈ ਸਰ, ਇੰਡੀਆ ਵਿਚ ਵੀ ਜਿਹੜਾ ਪੰਜਾਬ ਵਿਚ ਹੋਇਆ ਸੀ, ਮਤਲਬ ਪੰਜਾਬ ਦੇ ਫਾਰਮਰ ਨੇ ਇਤਜਾਜ ਕੀਤਾ ਸੀ, ਉਹ ਵੀ ਉਹਨਾਂ ਨੇ ਸਟਰੀਟ ਤੇ ਕੀਤਾ ਸੀ, ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਜਾ ਕੇ ਜਿਹੜਾ ਹੈਗਾ ਕਿਸੇ ਜਗ੍ਹਾ ਲੁਕ ਕੇ ਜਿਹੜਾ ਹੈਗਾ ਮਤਲਬ ਪ੍ਰੋਟੈਸਟ ਕਰੋ। ਇੱਕ ਤਾਂ ਇਹ ਗੱਲ ਹੋ ਗਈ, ਦੂਜੀ ਗੱਲ ਇਹ ਹੈਗੀ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਡੈਮੋਕ੍ਰੇਸੀ ਜਿਹੜੀ ਖਰਾਬ ਹੋਈ ਹੈਗੀ, ਉਹਦੇ ਦੋ ਜਰਨੈਲ ਜਿਹੜੇ ਹੈਗੇ, ਪਹਿਲਾ ਜਿਹੜਾ ਜਿਸਨੇ ਖਰਾਬ ਕੀਤਾ ਹੈਗਾ ਉਹ ਦੋ ਜਰਨੈਲ ਸੀ 1958, ਪਹਿਲਾ ਮਾਸ਼ਾਅੱਲਾ ਲੱਗਿਆ ਸੀ ਅਯੂਬ ਖਾਨ ਨੇ। ਅਯੂਬ ਖਾਨ ਦਾ ਜਿਹੜਾ ਪੋਤਾ ਹੈਗਾ, ਹੁਣ ਉਹ ਜਿਹੜਾ ਹੈਗਾ ਇਮਰਾਨ ਖਾਨ ਦਾ ਰਿਪ੍ਰੈਜੈਂਟੇਟਿਵ ਹੈਗਾ ਐਜ਼ ਏ ਅਪੋਜੀਸ਼ਨ ਲੀਡਰ ਇਨ ਪਾਰਲੀਮੈਂਟ, ਜਿਹਦਾ ਨਾਮ ਜਿਹੜਾ ਹੈ ਉਮਰ ਅਯੂਬ ਖਾਨ। ਦੇਖੋ, ਜਿਹਦਾ ਦਾਦਾ, ਜਿਸਦੇ ਦਾਦੇ ਨੇ ਜਮਹੂਰੀਅਤ ਨੂੰ, ਡੈਮੋਕ੍ਰੇਸੀ ਨੂੰ ਖਤਮ ਕੀਤਾ, ਹੁਣ ਉਹ ਜਿਹੜਾ ਹੈਗਾ ਆ ਕੇ ਡੈਮੋਕ੍ਰੇਸੀ ਦੀ ਗੱਲ ਕਰੇਗਾ? ਕਿਸ ਤਰ੍ਹਾਂ ਕਰ ਸਕਦਾ ਹੈ? ਬੜਾ ਲੁੱਟਿਆ ਇਹਨਾਂ ਨੇ। ਇਸਦੇ ਦਾਦੇ ਨੇ ਬੜੀ ਇੰਡਸਟਰੀ ਲਗਵਾਈ ਸੀ, ਗੰਧਾਰਾ ਇੰਡਸਟਰੀ ਨਾਂ ਸੀ, ਜਿਹੜਾ ਟਰੱਕ ਬਣਾਉਂਦੇ ਸੀ ਇਸ ਦੂਸਰੇ ਜਰਨੈਲ ਜਰਨੈਲ ਹਫੀਜ਼ੁਰ ਰਹਿਮਾਨ ਨਾਲ ਮਿਲ ਕੇ, ਹਬੀਬੁੱਲਾ ਔਰ ਹਬੀਬੁਰ ਰਹਿਮਾਨ। ਦੂਸਰਾ ਜਿਹੜਾ ਜਰਨੈਲ ਉਹਦੇ ਨਾਲ ਸੀ, ਜਿਸਨੇ ਗਨ ਪੁਆਇੰਟ ਤੇ ਮਤਲਬ ਜਿਹੜਾ ਉਹ ਉਸ ਵਕਤ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਸਨੂੰ ਰਿਜ਼ਾਈਨ ਕਰਾਇਆ ਸੀ, ਉਹਦਾ ਨਾਂ ਸੀ ਦੂਸਰੇ ਜਰਨੈਲ ਦਾ ਵਾਜਿਦ ਅਲੀ ਖਾਨ। ਤੁਸੀਂ ਦੋਨੋਂ ਨਾਮ ਸਾਰੇ ਚੈੱਕ ਕਰ ਸਕਦੇ ਹੋ, ਵਾਜਿਦ ਅਲੀ ਖਾਨ ਜਿਹੜਾ ਸੀ ਉਹ ਇਮਰਾਨ ਖਾਨ ਦਾ ਖਾਲੂ ਸੀ, ਸਗਾ ਖਾਲੂ ਸੀ। ਕਹਿਣੇ ਦਾ ਮੇਰਾ ਮਤਲਬ ਇਹ ਹੈਗਾ ਸਰ, ਜਮਹੂਰੀਅਤ ਕਤਲ ਕਰਨੇ ਵਾਲੇ, ਖਤਮ ਕਰਨੇ ਵਾਲੇ ਪਾਕਿਸਤਾਨ ਦੇ ਵਿਚ ਇਹੀ ਟੋਲਾ ਸੀ, ਇਹੀ ਗਰੁੱਪ ਸੀ। ਉਹਨੇ ਦੂਸਰਾ ਮਤਲਬ ਜੋ ਹੈ ਨਾ ਪਹਿਨ ਕੇ ਆ ਗਏ ਹੈਗੇ ਲਿਬਾਸ। ਔਰ ਪਾਕਿਸਤਾਨ ਸਰ ਇੱਕ 1970 ਪਾਕਿਸਤਾਨ ਬੜਾ ਗਰੀਬ ਮੁਲਕ ਸੀ, ਉਹ ਭੁੱਟੋ ਸਾਹਿਬ ਆਏ ਸੀ, ਸਾਰਿਆਂ ਨੂੰ ਪਾਸਪੋਰਟ ਦਿੱਤਾ। ਹੁਣ ਮਿਲੀਅਨ ਆਫ ਪਾਕਿਸਤਾਨੀ ਜਿਹੜੇ ਕੰਮ ਕਰ ਰਹੇ ਨੇ ਵਰਲਡ ਵਾਈਡ, ਉਹ ਸਿਰਫ ਭੁੱਟੋ ਸਾਹਿਬ ਦੀ ਵਜ੍ਹਾ ਤੇ ਕਰ ਰਹੇ। ਉਸ ਵਕਤ ਬੜੀ ਗੁਰਬਤ ਸੀ, ਹੁਣ ਪਾਕਿਸਤਾਨ ਦੀ ਗੁਰਬਤ ਅਲੱਗ ਹੈਗੀ। ਤੁਸੀਂ ਜਾਓ ਯੂਟਿਊਬ ਤੇ ਦੇਖੋ ਪਾਕਿਸਤਾਨੀ ਕਰਜ਼ ਹੁੰਦੇ ਨੇ, ਉਹ ਸਾਰੀ ਰਾਤ ਅੱਧੀ ਰਾਤ ਜਿਹੜਾ ਹੈਗਾ ਮਤਲਬ ਸਟਰੀਟ ਤੇ ਇੰਜੋਏ ਕਰ ਰਹੇ ਨੇ, ਰੈਸਟੋਰੈਂਟਾਂ ਤੇ ਮਜ਼ੇ ਕਰ ਰਹੇ ਨੇ। ਫਾਈਨੈਂਸ਼ੀਅਲ ਕ੍ਰਾਈਸਿਸ ਅਲੱਗ ਹੈ, ਗੌਰਮੈਂਟ ਦਾ ਮਸਲਾ ਅਲੱਗ ਹੈ, ਉਹ ਵੀ ਸਾਰੇ ਬੜੇ ਬੜੇ ਖਾਣੇ ਵਾਲੇ ਹੈਗੇ ਜਿਨ੍ਹਾਂ ਨੇ ਮਤਲਬ ਇਹਨਾਂ ਲੁੱਟਿਆ ਹੈਗਾ। ਉਹਦੇ ਵਿਚ ਵੀ ਜਿਤਨੇ ਵੀ ਜਿਹੜੇ ਅੱਜ ਜਮਹੂਰੀਅਤ ਦੇ ਜਿਹੜੇ ਚੈਂਪੀਅਨ ਬਣੇ ਹੋਏ ਨਾ, ਇਹਨਾਂ ਦੇ ਰਿਸ਼ਤੇਦਾਰ ਹੈਗੇ, ਮੈਂ ਨਾਂ ਵੀ ਗਿਣਾ ਦਿਆਂਗਾ। ਤੇ ਜਿਹੜਾ ਪਾਕਿਸਤਾਨ ਦੇ ਬਾਰੇ ਵਿਚ ਇਹ ਸੋਚਦੇ ਕਿ ਪਾਕਿਸਤਾਨ ਤਬਾਹ ਹੋ ਗਿਆ, ਉਹ 50% ਦੇਖ ਰਹੇ ਹੈਗੇ ਕਿ ਤਬਾਹ ਹੋ ਗਿਆ, ਉਹ ਇਹ ਨਹੀਂ ਦੇਖ ਰਹੇ ਕਿ ਪਾਕਿਸਤਾਨ ਕਿੰਨੀ ਪ੍ਰੋਗਰੈਸ ਕਰ ਚੁੱਕਾ ਹੈਗਾ। ਲੋਕਾਂ ਦੇ ਘਰ ਦੇਖੋ, ਲੋਕਾਂ ਦੇ ਮਤਲਬ ਖਾਣ ਪੀਣ ਨੂੰ ਦੇਖੋ, ਲੋਕਾਂ ਦੀ ਟਰੈਵਲਿੰਗ ਦੇਖੋ, ਹਰ ਚੀਜ਼ ਦੇਖਣ ਵਾਲੀ, ਲੋਕਾਂ ਦਾ ਪਹਿਨਾਵਾ ਦੇਖੋ, ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੈਗੀ। ਲੁੱਟਮਾਰ ਵੀ ਹੈਗੀ, ਇਹ ਇੰਡੀਆ ਵਿਚ ਵੀ ਹੈਗੀ ਲੁੱਟਮਾਰ। ਮੈਂ ਯੂਟਿਊਬ ਤੇ ਦੇਖ ਰਿਹਾ ਹੈਗਾ, ਮੈਨੇ ਪਿਛਲੇ ਦਿਨ ਦੇਖਿਆ ਇੱਕ ਬੱਚਾ ਜਿਹੜਾ 3 ਦਿਨ ਤੱਕ ਭੁੱਖਾ ਘੁੰਮਦਾ ਰਿਹਾ ਹੈਗਾ, ਤੁਸੀਂ ਦੇਖ ਲੋ ਯੂਟਿਊਬ ਤੇ। ਬਸ ਪੁਲਿਸ ਨੇ ਫਿਰ ਉਸ ਨੂੰ ਫੜਿਆ ਤੇ ਪਤਾ ਚਲਾ ਜੀ ਉਹਦੀ ਮਾਂ ਵੀ ਭੁੱਖੀ ਬੈਠੀ ਹੈਗੀ ਘਰ ਵਿਚ, ਔਰ ਮਤਲਬ ਉਹ 3 ਦਿਨ ਦੇ ਭੁੱਖਾ ਤੇ ਰੋਟੀ ਦੀ ਤਲਾਸ਼ ਦੇ ਵਿਚ ਸੀ। ਲੇਟੈਸਟ ਹੈਗੀ ਮਤਲਬ ਵਿਦਇਨ 1 ਮੰਥ, ਮਤਲਬ ਇਸ ਤਰ੍ਹਾਂ ਦੀ ਪਾਕਿਸਤਾਨ ਦੇ ਵਿਚ ਵੀ ਹੋਣਗੇ, ਲੇਕਿਨ ਐਡੀ ਵੀ ਖਰਾਬ ਸੂਰਤ ਹਾਲ ਨੀ ਹੈਗੀ ਜਿੰਨਾ ਜਿਹੜਾ ਹੈਗਾ ਲੋਕੀ ਆ ਕੇ ਨਾ ਮਤਲਬ ਰੌਲਾ ਪਾਉਂਦੇ ਨੇ। ਇਹਨਾਂ ਨੂੰ ਇਹ ਨੀ ਨਜ਼ਰ ਆਉਂਦਾ ਕਿ ਪਾਕਿਸਤਾਨ ਦੀ ਹੁਣ ਉਹ ਕੰਪੇਅਰ ਟੂ 70s ਵਟ ਵਾਸ ਪਾਕਿਸਤਾਨ, ਕੁਛ ਨੀ ਸਾ, ਕੋਈ ਇਨਫਰਾਸਟ੍ਰਕਚਰ ਨੀ ਸਾ। ਜਿਨ੍ਹਾਂ ਨੇ ਲੁੱਟਿਆ ਉਹਨਾਂ ਨੇ ਲਗਾਇਆ ਵੀ ਹੈਗਾ, ਉਹਨਾਂ ਨੇ ਲਗਾਇਆ ਵੀ ਹੈਗਾ। ਤੇ ਰੋਡ ਦੇਖੋ, ਸਾਰੇ ਹਾਈਵੇਜ ਦੇਖੋ, ਇਹ ਉਹ ਰੋਡ ਨੀ ਹੈਗੇ ਹੁਣ ਮਤਲਬ 70s ਵਾਲੇ, ਹੁਣ ਇਹ ਸਾਰੇ ਬੇਹਤਰੀਨ ਰੋਡ ਹੈਗੇ, ਬੇਹਤਰੀਨ ਹਰ ਚੀਜ਼ ਹੈਗੀ। ਹਾਂ ਲੁੱਟਮਾਰ ਵੀ ਜ਼ਿਆਦਾ ਹੈਗੀ, ਲੇਕਿਨ ਇਹਦਾ ਇਹ ਮਤਲਬ ਨੀ ਹੈਗਾ ਕਿ ਹਰ ਵਕਤ ਅਸੀਂ ਗਾਲਾਂ ਕੱਢਦੇ ਰਹੇ, ਹਮਾ ਰੋਂਦੇ ਰਹੇ ਕਿ ਜੀ ਪਤਾ ਨੀ ਪਾਕਿਸਤਾਨ ਬਰਬਾਦ ਹੋ ਗਿਆ, ਪਾਕਿਸਤਾਨ ਤਬਾਹ ਹੋ ਗਿਆ। ਪਰ ਪਾਕਿਸਤਾਨ ਨੇ ਜਿਸ ਨੂੰ ਤਬਾਹ ਕਰਨਾ ਕਰ ਲੇ, ਅੱਧਾ ਪਾਕਿਸਤਾਨ ਚ ਪੂਰਾ ਪਾਕਿਸਤਾਨ ਤਬਾਹ ਹੋ ਜਾਏਗਾ, ਲੇਕਿਨ ਬਾਕੀ ਵੀ ਜਿਹੜਾ ਆਏਗਾ ਤਬਾਹ ਕਰਨੇ, ਅੱਧਾ ਉਹ ਵੀ ਹੋ ਜਾਏਗਾ। ਪਾਕਿਸਤਾਨ ਕੋਈ ਮਤਲਬ ਮਾੜਾ ਮੁੱਕਾ ਮੁਲਕ ਨੀ ਹੈਗਾ। ਰੋਣ ਵਾਲੇ ਜਿਹੜੇ ਹੈਗੇ ਨਾ, ਉਹੀ ਹੈਗੇ ਨੇ ਜਿਹੜੇ ਮਤਲਬ ਪਹਿਲਾਂ ਜਿਹਨਾਂ ਨੇ ਮਾਰਸ਼ਲ ਲਾ ਲਿਆਇਆ ਸੀ, ਉਹਨਾਂ ਦੇ ਹੀ ਕੋਈ ਰਿਸ਼ਤੇਦਾਰ ਕਬੀਲੇ ਉਹਨਾਂ ਨੂੰ ਪਿਆਰ ਕਰਨੇ ਵਾਲੇ ਇਹ ਲੋਕ ਹੈਗੇ। ਬਸ ਸਰ ਇੰਨੇ ਕਹਿਣਾ ਸੀ, ਉਹਨਾਂ ਨੂੰ ਵੀ ਮੈਸੇਜ ਪਹੁੰਚ ਗਿਆ ਹੋਊਗਾ ਜਿਹੜੇ ਰੋਂਦੇ ਨੇ ਸਾਰਾ ਦਿਨ ਬੈਠ ਕੇ, 770 ਤੇ ਵੀ ਬੈਠ ਕੇ ਰੋਂਦੇ ਨੇ 3 ਵਜੇ ਦੇ ਬਾਅਦ, ਉਹਨਾਂ ਨੂੰ ਉਹ ਕੋਈ ਅੱਛੀ ਚੀਜ਼ ਨੀ ਨਜ਼ਰ ਆਉਂਦੀ। ਥੈਂਕ ਯੂ ਵੈਰੀ ਮਚ ਸਰ, ਤੁਹਾਡਾ ਪੇਸ਼ੈਂਟ ਮੈਂ ਬੜਾ ਐਪਰੀਸ਼ੀਏਟ ਕਰਦਾ। ਤੁਹਾਡੇ ਜੈਸਾ ਕੋਈ ਬੰਦਾ ਜਿਹੜਾ ਹੈਗਾ ਨਾ ਪਾਕਿਸਤਾਨੀ ਕਮਿਊਨਿਟੀ ਵਿਚ ਤਾਂ ਨੀ ਹੈਗਾ। ਆਈ ਸੈਲੂਟ ਯੂ ਸਰ, ਥੈਂਕ ਯੂ ਵੈਰੀ ਮਚ।
ਥੈਂਕ ਯੂ ਫਾਰ ਆਲ ਦਾ ਕਾਇੰਡ ਵਰਡਸ ਇਕਬਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਹੱਥ ਜੋੜ ਕੇ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਹੈ ਕਿ ਯੈਸ ਜਿਹੜੇ ਪ੍ਰੋਟੈਸਟ ਨੇ, ਦੇ ਆਰ ਅ ਵੈਰੀ ਇੰਟੀਗਰਲ ਪਾਰਟ ਆਫ ਐਨੀ ਡੈਮੋਕਰੇਸੀ ਐਂਡ ਵੀ ਨੀਡ ਟੂ ਅਕੋਮੋਡੇਟ ਦੈਮ। ਮੇਰਾ ਸਿਰਫ ਇਹੀ ਕਹਿਣਾ ਸੀ ਕਿ ਐਸਾ ਨਹੀਂ ਕਿ ਕੱਲ ਨੂੰ ਉਹਨਾਂ ਨੂੰ ਕਿਤੇ ਸਾਈਡ ਤੇ ਬਿਠਾ ਦੋ ਜਾਂ ਲੁਕਾ ਕੇ ਬਿਠਾ ਦੋ, ਨਹੀਂ, ਉਹਨਾਂ ਨੂੰ ਬਿਲਕੁਲ ਮੇਨ ਲੋਕੇਸ਼ਨ ਤੇ ਜਗ੍ਹਾ ਮਿਲੇ, ਉਹਨਾਂ ਨੂੰ ਸਹੂਲਤ ਦਿੱਤੀ ਜਾਵੇ। ਬਲਕਿ ਮੈਂ ਤਾਂ ਇਹ ਵੀ ਕਹਿ ਰਿਹਾ, ਮਨਪ੍ਰੀਤ ਸਾਹਿਬ ਤੁਸੀਂ ਆਉਂਦੇ ਰਹੋ, ਮਨਪ੍ਰੀਤ ਜੀ, ਉਸ ਤੋਂ ਬਾਅਦ ਅਨਿਲ ਜੀ ਔਰ ਬਾਕੀ ਸਾਰੇ ਕੋਲੋਂ ਰਿਕੁਐਸਟ ਕਿ ਲਾਈਨਸ ਹੋਲਡ ਕਰ ਲੈਣਾ, ਫਿਰ ਮੈਂ ਸਪੋਂਸਰ ਜਗ੍ਹਾ ਲੈ ਲਵਾਂ, ਕਿਉਂਕਿ ਉਹ ਮੈਨੂੰ ਇਸ਼ਾਰਾ ਹੋ ਰਿਹਾ ਸਪੋਂਸਰ ਉਹ ਕਹਿੰਦੇ ਸਾਡੇ ਪਿੱਛੇ ਪੈ ਰਹੇ ਨੇ। ਬਹੁਤ ਸ਼ੁਕਰੀਆ, ਥੈਂਕ ਯੂ ਫਾਰ ਆਲ ਦਾ ਕਾਇੰਡ ਵਰਡਸ। ਮਨਪ੍ਰੀਤ ਸਾਹਿਬ, ਯੂ ਗੋ ਹੈਡ ਸਰ।
ਹੈਲੋ, ਹਾਂਜੀ ਜਦਵੀਰ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸਰ।
ਜਦਵੀਰ ਜੀ, ਮੈਂ 2-3 ਦਿਨਾਂ ਦਾ ਸੋਚ ਰਿਹਾ ਜੀ ਤੁਹਾਨੂੰ ਇਸ ਗੱਲ ਤੇ ਕਾਲ ਕਰਨ ਦਾ, ਮੇਰਾ ਹਰ ਵਾਰੀ ਮਨ ਬਦਲ ਜਾਂਦਾ ਵੀ ਮੈਂ ਨਾ ਕਾਲ ਕਰਾਂ, ਪਰ ਮੈਨੂੰ ਫਿਰ ਕੱਲ ਵਾਲਾ ਕੁਛ ਟਾਕ ਸ਼ੋ ਸੁਣ ਕੇ ਲੱਗਿਆ ਵੀ ਮੈਨੂੰ ਮੇਰੇ ਨਾ ਦਿਮਾਗ ਦੇ ਵਿੱਚ ਬ੍ਰੇਨ ਚ ਬੜੀ ਉਥਲ ਪੁਥਲ ਜੀ ਹੋਈ, ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਜ਼ਰੂਰ ਗੱਲ ਕਰਾਂ। ਮੈਂ ਤੁਹਾਡੇ ਤੋਂ ਜਦਵੀਰ ਜੀ ਪੁੱਛਣਾ ਚਾਹੁੰਦਾ ਵਾਂ ਵੀ ਕੋਈ ਵੀ ਪਰਸਨ ਆ ABC, ਆਪਾਂ ਕਿਸੇ ਨੂੰ ਬਲੇਮ ਨੀ ਕਰਦੇ ਹੈਗੇ, ਵੀ ਜੇ ਉਸ ਬੰਦੇ ਦਾ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧ ਹੈਗਾ ਵਾ, ਜਸਟ ਲਾਈਕ ਉਹ ਸਪੋਰਟਰ ਆ ਉਹਦਾ, ਤਾਂ ਫਿਰ ਉਹ ਦੂਸਰੇ ਦੀ ਗੱਲ ਕਿਉਂ ਨੀ ਸੁਣ ਸਕਦਾ ਜੀ? ਰਾਈਟ, ਲਾਈਕ ਵੀ ਜੇ ਹੁਣ ਸਪੋਜ਼ ਕਰ ਲਓ ਮੈਂ ਕਿਸੇ ਪਾਰਟੀ ਨੂੰ ਲਾਈਕ ਕਰਦਾ ਵਾਂ, ਵੀ ਮੈਂ ਸਿਰਫ ਉਹਦੇ ਹੀ ਗੁਣ ਗਾਇਣ ਗਾਈ ਜਾਂਦਾ ਜੀ, ਉਹਦੇ ਤੋਂ ਮੈਨੂੰ ਕੀ ਮਿਲ ਰਿਹਾ ਜੀ? ਉਸ ਪਾਰਟੀ ਨੇ ਨਾ ਤਾਂ ਮੈਨੂੰ ਕੁਛ ਦੇਣਾ ਵਾ, ਮੇਰੀ ਉਹਦੀ ਪ੍ਰਤੀ ਸੋਚ ਦੇ ਨਾਲ ਮੈਂ ਆਪਣੀ ਹੋਮੇ ਨੂੰ ਪੱਠੇ ਪਾ ਰਿਹਾ ਵਾਂ ਜੀ ਸਿਰਫ। ਜਾਂ ਚਲੋ ਆਪਾਂ ਮੰਨ ਲੈਂਦੇ ਹਾਂ ਵੀ ਕਈ ਬੰਦੇ ਹੈਗੇ ਆ ਜੀ ਉਹ ਗੌਰਮੈਂਟ ਦੇ ਜਾਂ ਆਪਾਂ ਪਾਰਟੀਆਂ ਦੇ ਪੇਰੋਲ ਦੇ ਉੱਤੇ ਆ, ਲਾਈਕ ਜਿਵੇਂ ਆਪਾਂ ਸਾਚਾ ਸਾਹਿਬ ਦੀ ਗੱਲ ਕਰਦੇ ਹਾਂ, ਹੀ ਇਜ਼ ਦੀ ਆਥੋਰਾਈਜ਼ ਪਰਸਨ, ਉਹਨਾਂ ਦੇ ਆਥੋਰਾਈਜ਼ ਆ, ਮੈਨੂੰ ਨੀ ਪਤਾ ਵੀ ਉਹਨਾਂ ਨੂੰ ਪੇ ਮਿਲਦੀ ਆ ਉਸ ਚੀਜ਼ ਦੀ ਕਿ ਨਹੀਂ, ਪਰ ਹੀ ਇਜ਼ ਅ ਆਥੋਰਾਈਜ਼ ਪਰਸਨ, ਉਹਨੂੰ ਉਹ ਡਿਜ਼ਰਵ ਵੀ ਕਰਦੇ ਹੋ ਹੱਕ ਵਾਰਨਾ ਦਾ।
ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਹੈਲੋ, ਹਾਂਜੀ ਮਨਪ੍ਰੀਤ ਜੀ, ਤੁਹਾਡੀ ਆਵਾਜ਼ ਕਿਉਂ ਨਹੀਂ ਆ ਰਹੀ? ਮਨਪ੍ਰੀਤ ਜੀ, ਤੁਹਾਡੀ ਲਾਈਨ ਕੱਟ ਗਈ ਹੈ। ਆਈ ਥਿੰਕ ਮਨਪ੍ਰੀਤ ਜੀ ਦੀ ਲਾਈਨ ਕੱਟ ਗਈ ਹੈ, ਉਹਨਾਂ ਦੀ ਆਵਾਜ਼ ਨਹੀਂ ਆ ਰਹੀ ਮੈਨੂੰ। ਹਾਂਜੀ ਮਨਪ੍ਰੀਤ ਜੀ, ਯਸ਼ ਜੀ ਤੁਹਾਨੂੰ ਆਵਾਜ਼ ਆ ਰਹੀ ਹੈ? ਯਸ਼ ਜੀ, ਹੈਲੋ।
ਹਾਂਜੀ ਹਾਂਜੀ ਬਿਲਕੁਲ ਆ ਰਹੀ ਜੀ।
ਅੱਛਾ ਅੱਛਾ, ਤੁਸੀਂ ਲਾਈਨ ਹੋਲਡ ਕਰ ਲਓ ਜੀ, ਫਿਰ ਆਵਾਜ਼ ਠੀਕ ਆ ਰਹੀ ਹੈ। ਆਈ ਥਿੰਕ ਉਹ ਕੱਲ ਦੀ ਗੱਲ ਨੂੰ ਰੈਫਰ ਕਰ ਰਹੇ ਸੀ, ਮੈਂ ਉਹਦੇ ਤੇ ਹਲਕੀ ਜਿਹੀ ਕਲੈਰਿਟੀ ਦੇ ਦਿੰਦਾ। ਅੱਜ ਫਿਰ ਸਪੋਂਸਰ ਵੀ ਵੇਟ ਕਰ ਰਹੇ ਨੇ ਔਰ ਕਾਲਰਸ ਵੀ ਬੜੇ ਵੇਟ ਕਰ ਰਹੇ ਨੇ। ਮਨਪ੍ਰੀਤ ਸਾਹਿਬ, ਤੁਹਾਡਾ ਸਵਾਲ ਬਿਲਕੁਲ ਠੀਕ ਹੈ ਕਿ, ਔਰ ਮੈਂ ਇਹੀ ਗੱਲ ਬਸ ਕਹਿ ਸਕਦਾ ਕਿ ਪਿਛਲੇ 24 ਸਾਲਾਂ ਦੇ ਵਿੱਚ ਮੈਂ ਫਸਟ ਟਾਈਮ ਇਸ ਸਾਲ ਦੀ ਸ਼ੁਰੂਆਤ ਚ ਗੱਲ ਕਹੀ ਸੀਗੀ ਕਿ ਜਰਨਲਿਜ਼ਮ ਦਾ ਕੰਮ ਚੈਲੇਂਜਿੰਗ ਤਾਂ ਹਮੇਸ਼ਾ ਹੀ ਰਿਹਾ ਪਿਛਲੇ 24 ਸਾਲਾਂ ਦੇ ਵਿੱਚ, ਬਟ ਪਹਿਲੀ ਵਾਰੀ ਮੈਂ ਗੱਲ ਕਹੀ 24 ਸਾਲਾਂ ਦੇ ਵਿੱਚ ਕਿ ਮੈਂ ਖੁਦ ਸੋਚਦਾ ਕਿ ਜਿਹੜਾ ਮੈਂ ਪ੍ਰੋਫੈਸ਼ਨ ਚੂਜ਼ ਕੀਤਾ ਇਹ ਠੀਕ ਹੈ ਕਿ ਨਹੀਂ। ਹਾਲਾਂਕਿ ਇਹਦੇ ਵਿੱਚ ਬਹੁਤ ਸਾਰਾ ਪਿਆਰ ਵੀ ਮਿਲਦਾ ਔਰ ਮੈਂ ਇੱਥੇ ਵੀ ਕਹਿ ਸਕਦਾ ਕਿ ਤੁਹਾਡੇ ਵੱਲੋਂ ਇੰਨਾ ਪਿਆਰ ਰਿਸਪੈਕਟ ਮਿਲਦੀ ਹੈ, ਸੋ ਇਸ ਕਾਰਨ ਮੈਂ ਤੁਹਾਡਾ ਸਾਰਿਆਂ ਦਾ ਦੇਣ ਨਹੀਂ ਦੇ ਸਕਦਾ, ਇੰਨਾ ਵਧੀਆ ਲੱਗਦਾ, ਲੇਕਿਨ ਕਦੇ ਕਦੇ ਇਹ ਵੀ ਜ਼ਰੂਰ ਮੈਂ ਸਵਾਲ ਪੁੱਛਦਾ। ਮੈਂ ਕੱਲ ਦੇ ਐਪੀਸੋਡ ਦਾ ਜ਼ਿਕਰ ਨਹੀਂ ਕਰ ਰਿਹਾ, ਮੈਂ ਇਨ ਜਨਰਲ ਗੱਲ ਕਰ ਰਿਹਾ, ਠੀਕ ਹੈ। ਕੱਲ ਜੋ ਹੋਇਆ ਸਾਡੇ ਇੱਕ ਭਰਾ, ਉਹਨਾਂ ਨੇ ਆ ਕੇ ਸਵਾਲ ਖੜੇ ਕੀਤੇ, ਮੇਰਾ ਹੋ ਸਕਦਾ ਹੈ ਕਿ ਉਹ ਗੱਲ ਨੂੰ ਥੋੜਾ ਨਹੀਂ ਸਮਝ ਪਾਏ। ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਸੀਗਾ ਕਿ ਮੋਦੀ ਸਾਹਿਬ ਤੋਂ ਪਹਿਲਾਂ ਸਾਡੇ ਦੇਸ਼ ਦੇ ਇਮੀਡੀਏਟਲੀ ਇਹਨਾਂ ਤੋਂ ਪਹਿਲਾਂ ਦੋ ਪ੍ਰਧਾਨ ਮੰਤਰੀ ਰਹੇ ਨੇ, ਇੱਕ ਡਾਕਟਰ ਮਨਮੋਹਨ ਸਿੰਘ ਜੀ ਰਹੇ ਨੇ, ਇੱਕ ਵਾਜਪੇਈ ਸਾਹਿਬ ਰਹੇ ਨੇ। ਮੋਦੀ ਸਾਹਿਬ ਦੀਆਂ ਚੰਗੀਆਂ ਚੀਜ਼ਾਂ ਦੀ ਅਸੀਂ ਤਾਰੀਫ ਵੀ ਕਰਦੇ ਹਾਂ ਹਮੇਸ਼ਾ। ਮੋਦੀ ਸਾਹਿਬ ਦੀ ਫੋਰਨ ਪਾਲਿਸੀ ਚੰਗੀ ਹੈ, ਆਰਟੀਕਲ 370 ਖਤਮ ਕਰਤਾ, ਟ੍ਰਿਪਲ ਤਲਾਕ ਖਤਮ ਕਰ ਦਿੱਤਾ, ਇੰਡੀਆ ਨੂੰ ਇੱਕ ਸਟਰੋਂਗ ਪੋਜੀਸ਼ਨ ਚ ਲੈ ਕੇ ਜਾ ਰਹੇ ਨੇ। ਇੰਡੀਆ ਦੇ ਅੱਜ ਇਰਾਨ ਦੇ ਨਾਲ, ਰਸ਼ੀਆ ਦੇ ਨਾਲ, ਅਮਰੀਕਾ ਦੇ ਨਾਲ, ਸਭ ਦੇ ਨਾਲ ਦੋਸਤੀ ਬਣਾ ਕੇ ਰੱਖੀ ਹੈ। UAE ਮਿਡਲ ਈਸਟ ਨਾਲ ਕਿੰਨਾ ਵਧੀਆ ਕਰ ਲਿਆ, ਅਸੀਂ ਤਾਰੀਫ ਕਰਦੇ ਹਾਂ ਸਾਰੀਆਂ ਚੀਜ਼ਾਂ ਦੀ। ਬਟ ਜੇ ਕੋਈ ਉਹ ਸ਼ਬਦ ਕੋਈ ਐਸਾ ਜਿਹੜਾ ਉਹਨਾਂ ਨੇ ਕਿਹਾ ਹੈ ਰੀਸੈਂਟਲੀ, ਉਹ ਅਸੀਂ ਬਸ ਇੰਨਾ ਹੀ ਕਿਹਾ ਵੀ ਸ਼ਾਇਦ ਉਹ ਨਾ ਇਸਤੇਮਾਲ ਕਰਨ ਤਾਂ ਜ਼ਿਆਦਾ ਠੀਕ ਹੈ। ਮੈਂ ਉਸ ਸਿਲਸਿਲੇ ਚ ਦੋ ਐਗਜ਼ਾਮਪਲ ਕੋਟ ਕਰ ਦਿੱਤੇ ਕਿ ਇੱਕ ਡਾਕਟਰ ਮਨਮੋਹਨ ਸਿੰਘ ਜੀ ਦਾ, ਕਿ ਕਦੇ ਵੀ ਮੈਂ ਡਾਕਟਰ ਮਨਮੋਹਨ ਸਿੰਘ, ਅਸੀਂ ਤਾਂ ਫਾਲੋ ਕਰਦੇ ਰਹੇ ਐਜ਼ ਅ ਜਰਨਲਿਸਟ ਵੀ, ਕਦੇ ਵੀ ਉਹਨਾਂ ਨੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ। ਆਪਣਾ ਵਿਊ ਪੁਆਇੰਟ ਤਾਂ ਰੱਖਣ ਦਾ ਹਰੇਕ ਨੂੰ ਹੱਕ ਹੈ। ਹੁਣ ਉਹਨਾਂ ਨੇ ਵਿਊ ਪੁਆਇੰਟ ਆਪਣਾ ਰੱਖਿਆ ਡਾਕਟਰ ਮਨਮੋਹਨ ਸਿੰਘ ਜੀ ਨੇ ਕਿ ਉਹ ਬੀਜੇਪੀ ਨਾਲ ਸਹਿਮਤ ਨਹੀਂ ਹੈ, ਮੋਦੀ ਸਾਹਿਬ ਦੇ ਨਾਲ ਸਹਿਮਤ ਨਹੀਂ ਹੈ। ਡਾਕਟਰ ਮਨਮੋਹਨ ਸਿੰਘ ਜੀ ਦੀ ਆਪਣਾ ਵਿਊ ਪੁਆਇੰਟ ਹੈ ਨਾ ਕਿ ਉਹ ਮੋਦੀ ਸਾਹਿਬ ਦੇ ਨਾਲ ਨਹੀਂ ਸਹਿਮਤ। ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਦੀਆਂ ਪਾਲਿਸੀਜ਼ ਠੀਕ ਨਹੀਂ ਹੈ। ਇਹ ਡਾਕਟਰ ਮਨਮੋਹਨ ਸਿੰਘ ਜੀ ਨੇ ਕੋਈ ਮੋਦੀ ਸਾਹਿਬ ਨੂੰ ਕੋਈ ਬੁਰਾ ਭੱਲਾ ਤਾਂ ਨਹੀਂ ਕਿਹਾ ਨਾ, ਸਿਰਫ ਇਤਰਾਜ਼ ਜਤਾਇਆ, ਉਹਨਾਂ ਨੇ ਚਿੱਠੀ ਲਿਖ ਦਿੱਤੀ। ਅੱਛਾ, ਹੁਣ ਗੱਲ ਕੀਤੀ ਫਿਰ ਮੈਂ ਵਾਜਪੇਈ ਸਾਹਿਬ ਦੀ, ਔਰ ਵਾਜਪੇਈ ਸਾਹਿਬ ਦੀ ਮੈਂ ਗੱਲ ਇੱਕ ਰਿਸਪੈਕਟਫੁਲ ਤਰੀਕੇ ਨਾਲ ਕੀਤੀ। ਮੈਨੂੰ ਨਹੀਂ ਪਤਾ ਕਿ ਉਹ ਕਿਉਂ ਇਸ ਤਰ੍ਹਾਂ ਲੈ ਗਏ ਕਿ ਸ਼ਾਇਦ ਮੈਂ, ਆਈ ਵਾਜ਼ ਨੋਟ ਬੀਂਗ ਸਰਕਾਸਟਿਕ, ਮੈਂ ਇੱਥੇ ਜ਼ਿਕਰ ਕਰ ਦਵਾਂ ਕਿ ਆਈ ਵਾਜ਼ ਨੋਟ ਬੀਂਗ ਸਰਕਾਸਟਿਕ। ਮੈਂ ਵਾਜਪੇਈ ਸਾਹਿਬ ਦੀ ਜਿਹੜੀ ਗੱਲ ਕੀਤੀ ਸੀਗੀ, ਜੇ ਕਹੋ ਮੈਨੂੰ ਦੁਬਾਰਾ ਵੀ ਦੁਹਰਾਉਣ ਦੇ ਵਿੱਚ ਕੋਈ ਹਰਜ ਨਹੀਂ ਹੈ ਉਸ ਗੱਲ ਨੂੰ। ਦੇਖੋ, ਵਾਜਪੇਈ ਸਾਹਿਬ ਜਦੋਂ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਨਾ, ਤੇ ਵਾਜਪੇਈ ਸਾਹਿਬ ਦੀ ਮੁਲਾਕਾਤ ਹੋਈ ਰਾਜਕੁਮਾਰੀ ਕੌਲ ਜੀ ਦੇ ਨਾਲ, ਠੀਕ ਹੈ। ਸੋ ਜਦੋਂ ਉਹਨਾਂ ਦੀ ਉੱਥੇ ਮੁਲਾਕਾਤ ਹੋਈ ਤੇ ਹੀ ਇੰਸਟੈਂਟਲੀ ਫੈਲ ਇਨ ਲਵ ਵਿਦ ਹਰ, ਠੀਕ ਹੈ। ਦੇ ਬੋਥ ਸਟਾਰਟਡ ਲਾਈਕਿੰਗ ਈਚ ਅਦਰ, ਪਰ ਉਸ ਦੌਰ ਦੇ ਵਿੱਚ ਕੋਈ ਫੇਸਬੁੱਕ ਨਹੀਂ ਸੀ, ਕੋਈ ਸੈਲਫੋਨ ਨਹੀਂ ਸੀ ਹੋਇਆ ਕਰਦੇ, ਠੀਕ ਹੈ। ਤੇ ਵਾਜਪੇਈ ਸਾਹਿਬ ਨੇ ਉਹਨਾਂ ਨੂੰ ਲੈਟਰਸ ਵਗੈਰਾ ਲਿਖੀਆਂ, ਉਹਨਾਂ ਨੂੰ, ਰਾਜਕੁਮਾਰੀ ਕੌਲ ਜੀ ਨੂੰ। ਤੇ ਵਾਜਪੇਈ ਸਾਹਿਬ ਜੀ ਨੇ ਜਦੋਂ ਉਹਨਾਂ ਨੂੰ, ਔਰ ਇਹ ਮੈਂ ਤੁਹਾਨੂੰ ਦੱਸ ਰਿਹਾ, ਫਿਰ ਕਿਸੇ ਦਿਨ ਫਿਰ ਡਿਟੇਲ ਚ ਗੱਲ ਕਰ ਲਾਂਗੇ, ਇਹ ਮਹਾਰਾਣੀ ਲਕਸ਼ਮੀ ਬਾਈ ਗਵਰਨਮੈਂਟ ਕਾਲਜ ਜਿਹੜਾ ਨਾ ਉੱਥੇ ਗਵਾਲੀਅਰ ਦੇ ਵਿੱਚ, ਉੱਥੇ ਦੀ ਗੱਲ ਕਰ ਰਿਹਾ, ਠੀਕ ਹੈ। ਸੋ ਰਾਜਕੁਮਾਰੀ ਕੌਲ ਜਿਹੜੇ ਸੀਗੇ ਉਹ ਬਹੁਤ ਵਧੀਆ ਪ੍ਰੈਸਟੀਜੀਅਸ ਫੈਮਿਲੀ ਤੋਂ ਸੀਗੇ। ਸੋ ਉਹਨਾਂ ਨੇ ਵੀ ਇਹਨਾਂ ਨੂੰ ਵਾਪਸ ਚਿੱਠੀ ਲਿਖੀ, ਅਨਫੋਰਚੁਨੇਟਲੀ ਇਹਨਾਂ ਕੋਲ ਪਹੁੰਚ ਨਹੀਂ ਸਕੀ। ਤੇ ਇਹਨਾਂ ਦੀ ਗੱਲ, ਹਾਲਾਂਕਿ ਦੋਨੋਂ ਦਾ, ਦੇ ਵਰ ਬੋਥ ਬ੍ਰਾਹਮਣਸ, ਸੇਮ ਰਿਲੀਜਨ, ਹਿੰਦੂ ਰਿਲੀਜਨ ਤੋਂ ਸੀਗੇ, ਪਰ ਪਰਿਵਾਰ ਦੇ ਜਿਹੜਾ ਫਾਈਨੈਂਸ਼ੀਅਲੀ ਫਰਕ ਸੀਗਾ। ਐਨੀਵੇਜ਼, ਕਿਉਂਕਿ ਅਟਲ ਬਿਹਾਰੀ ਵਾਜਪੇਈ ਸਾਹਿਬ ਇੱਕ ਮਿਡਲ ਕਲਾਸ ਕਰਾਉਣੇ ਤੋਂ ਉਹ ਫਿਰ ਰਾਜਕੁਮਾਰੀ ਸੀਗੇ, ਠੀਕ ਹੈ, ਇੱਕਦਮ ਜਿੱਦਾਂ ਬਾਲੀਵੁੱਡ ਮੂਵੀ ਦਾ ਹੀ ਲੱਗਦਾ ਕਿੱਸਾ, ਪਰ ਅਸਲੀ ਜ਼ਿੰਦਗੀ ਚ ਹੋਇਆ ਸਾਰਾ ਕੁਝ। ਤੇ ਉਹ ਫਿਰ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਪ੍ਰੋਫੈਸਰ ਬ੍ਰਿਜ ਨਾਰਾਇਣ ਸਾਹਿਬ ਦੇ ਨਾਲ ਵਿਆਹ ਕਰ ਦਿੱਤਾ ਉਹਨਾਂ ਦਾ 1947 ਦੇ ਵਿੱਚ, ਜਦੋਂ ਅੱਜ ਦੀ ਹੁਣੀ ਅਸੀਂ ਪਹਿਲਾਂ ਦੀ ਗੱਲ ਕਰ ਰਹੇ ਸੀ, ਜੋ ਕੁਝ 1947 ਚ ਹੋਇਆ, ਉੱਥੇ ਦੰਗੇ ਹੋਏ, ਬੜਾ ਕੁਝ ਹੋਇਆ, ਉਹ ਫਿਰ ਦਿੱਲੀ ਮੂਵ ਕਰ ਗਏ। ਸੋ ਪ੍ਰੋਫੈਸਰ ਬ੍ਰਿਜ ਨਾਰਾਇਣ ਕੌਲ ਸਾਹਿਬ ਔਰ ਰਾਜਕੁਮਾਰੀ ਕੌਲ ਜੀ ਉਹ ਦਿੱਲੀ ਮੂਵ ਕਰ ਗਏ। ਵਾਜਪੇਈ ਸਾਹਿਬ ਆਪਣੇ ਕੰਮ ਦੇ ਵਿੱਚ, ਕਿਉਂਕਿ ਉਹਨਾਂ ਨੇ ਵੀ ਕਦੇ ਵਿਆਹ ਨਹੀਂ ਕਰਵਾਇਆ, ਕਿਉਂਕਿ ਉਹਨਾਂ ਨੂੰ ਜ਼ਿੰਦਗੀ ਚ ਇਹਨਾਂ ਦੇ ਨਾਲ, ਰਾਜਕੁਮਾਰੀ ਜੀ ਨਾਲ ਪਿਆਰ ਹੋ ਗਿਆ। ਤੇ ਇਹ ਫਿਰ ਦੁਬਾਰਾ, ਅੱਛਾ, ਇਹ ਇਧਰੋਂ ਜਿਹੜੀ ਰਾਜਕੁਮਾਰੀ ਜੀ ਆਪਣੇ ਹਸਬੈਂਡ ਨਾਲ ਇੱਥੇ ਆ ਗਏ, ਇਹਨਾਂ ਦੇ ਹਸਬੈਂਡ ਇੱਥੇ ਦਿੱਲੀ ਦੇ ਵਿੱਚ ਜਿਹੜਾ ਰਾਮਜਸ ਕਾਲਜ ਆ ਉੱਥੇ ਬਤੌਰ ਪ੍ਰੋਫੈਸਰ ਪੜ੍ਹਾਉਂਦੇ ਸੀਗੇ। ਇਹਨਾਂ ਦੀ ਆਪਣੀ ਆਪਣੀ ਜ਼ਿੰਦਗੀਆਂ ਚੱਲਣ ਲੱਗ ਪਈਆਂ, ਵਾਜਪੇਈ ਸਾਹਿਬ ਦੀ ਆਪਣੀ ਤੇ ਇਹਨਾਂ ਦੀ ਆਪਣੀ। ਦੁਬਾਰਾ ਫਿਰ ਦਿੱਲੀ ਦੇ ਵਿੱਚ, ਇਹ ਮੈਂ ਡਿਟੇਲ ਚ ਕਿਸੇ ਦਿਨ ਵਿਦ ਤਸਵੀਰਾਂ ਚੈਨਲ ਵਾਈਜ਼ ਤੇ ਸੁਣਾ ਦਾਂਗਾ, ਕਿਉਂਕਿ ਮੈਂ ਤੇ ਬੜੀ ਇਹਨਾਂ ਦੀ ਬਹੁਤ, ਇਹਨਾਂ ਦੀ ਬੁੱਕਸ ਪੜ੍ਹੋ ਨਾ ਤੁਸੀਂ, ਸਭ ਕੁਝ ਹੈ, ਕਈ ਬੁੱਕਸ ਹੈਗੀਆਂ ਜਿਹੜੀ ਇਹਨਾਂ ਦੇ ਵਾਜਪੇਈ ਸਾਹਿਬ ਤੇ ਲਿਖੀਆਂ ਗਈਆਂ ਨੇ, ਠੀਕ ਹੈ। ਤੇ ਉਹ ਫਿਰ ਮੈਂ ਸ਼ਾਰਟ ਫਟਾਫਟ ਕੁਇਕਲੀ ਫਾਸਟ ਫਾਰਵਰਡ ਕਰ ਦਿੰਦਾ। ਉਹ ਫਿਰ ਇੱਥੇ ਦੁਬਾਰਾ ਦਿੱਲੀ ਦੇ ਵਿੱਚ ਜਦੋਂ ਆਏ, ਸਿਆਸਤ ਚ ਐਕਟਿਵ ਹੋਏ ਵਾਜਪੇਈ ਸਾਹਿਬ, ਤੇ ਦੁਬਾਰਾ ਮੁਲਾਕਾਤ ਹੋ ਗਈ ਇਹਨਾਂ ਦੀ ਫਿਰ ਆਪਸ ਦੇ ਵਿੱਚ, ਠੀਕ ਹੈ। ਸੋ ਜਦ ਇਹਨਾਂ ਦੀ ਮੁਲਾਕਾਤ ਹੋਈ ਤੇ ਇਧਰੋਂ ਇਹ ਵੀ ਬੜੇ ਐਕਟਿਵ ਸੀਗੇ, ਵਾਜਪੇਈ ਸਾਹਿਬ ਵੀ ਔਰ ਬਾਕੀ ਲੀਡਰ ਜਿਹੜੇ ਹੋਰ ਇਹਨਾਂ ਦੇ ਦੌਰ ਦੇ ਸੀਗੇ। ਤੇ ਘਰ ਦੇ ਵਿੱਚ ਆਉਣਾ ਜਾਣਾ ਇਹਨਾਂ ਦਾ, ਕਿਉਂਕਿ ਪੁਰਾਣਾ ਪਿਆਰ ਸੀਗਾ ਨਾ, ਮੈਂ ਸਿੱਧੀ ਗੱਲ ਕਹਾਂ ਕਿ ਵਾਜਪੇਈ ਸਾਹਿਬ ਔਰ ਰਾਜਕੁਮਾਰੀ ਜੀ ਦਾ ਪਿਆਰ ਸੀਗਾ। ਤੇ ਵਾਜਪੇਈ ਸਾਹਿਬ ਬਤੌਰ ਮੈਂਬਰ ਪਾਰਲੀਮੈਂਟ ਔਰ ਹੋਰ ਉੱਥੇ ਬੜੇ ਐਕਟਿਵ ਸੀਗੇ। ਸੋ ਇਹਨਾਂ ਦੀ ਆਪਸ ਚ ਮੁਲਾਕਾਤ ਆਉਣਾ ਜਾਣਾ ਸ਼ੁਰੂ ਹੋ ਗਿਆ, ਉਹ ਸ਼ੁਰੂ ਹੋ ਗਿਆ। ਤੇ ਦੇਖੋ, ਪਤਾ ਕੀ ਆ, ਅਸੀਂ ਜਦੋਂ ਮੈਂ ਕੱਲ ਵੀ ਗੱਲ ਕਰ ਰਿਹਾ ਸੀਗਾ, ਅਸੀਂ ਨਾ ਹਰ ਚੀਜ਼ ਨੂੰ ਇੱਕ, ਮੈਂ ਖੁੱਲ ਕੇ ਗੱਲ ਕਰਦਾ, ਅਸੀਂ ਹਰ ਚੀਜ਼ ਨੂੰ ਇੱਕ ਫਿਜ਼ੀਕਲ ਅਟ੍ਰੈਕਸ਼ਨ ਦੇ ਲਿਹਾਜ਼ ਦੇ ਨਾਲ ਹੀ ਦੇਖਦੇ ਹਾਂ। ਅਸੀਂ ਸਮਝ ਹੀ ਨਹੀਂ ਸਕਦੇ ਕਿਸੇ ਅਸੀਂ ਵਲਗੈਰਿਟੀ ਲੱਭਦੇ ਹਾਂ ਕਿਸੇ ਦੇ ਕੱਪੜਿਆਂ ਦੇ ਵਿੱਚ, ਅਸੀਂ ਵਲਗੈਰਿਟੀ ਲੱਭਦੇ ਹਾਂ ਗਾਣਿਆਂ ਦੇ ਵਿੱਚ, ਨਾ ਕੱਪੜਿਆਂ 'ਚ ਹੈ, ਠੀਕ ਹੈ, ਅਤੇ ਨਾ ਗਾਣਿਆਂ 'ਚ ਹੈ, ਵਲਗੈਰਿਟੀ ਸਾਡੀ ਸੋਚ 'ਚ, ਸਾਡੇ ਦਿਮਾਗ 'ਚ ਹੈ। ਇੱਕ ਇਨਸਾਨ ਬੀਚ ਦੇ ਉੱਤੇ ਜਾਂਦਾ ਹੈ, ਉੱਥੇ ਕਿਸੇ ਨੇ ਕਿੱਦਾਂ ਦੇ ਕੱਪੜੇ ਪਾਏ ਆ, ਨਹੀਂ ਪਾਏ, ਉਹਦੇ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਜਾਂਦਾ ਆਪਣੀ ਫੈਮਿਲੀ ਦੇ ਨਾਲ ਬੀਚ ਦੇ ਉੱਤੇ ਇੰਜੋਏ ਕਰਕੇ ਘਰ ਨੂੰ ਵਾਪਸ ਆ ਜਾਂਦਾ। ਇੱਕ ਇਨਸਾਨ ਭਰੇ ਬਾਜ਼ਾਰ ਦੇ ਵਿੱਚ ਜਿੱਥੇ ਸਭ ਕੁਝ ਲੋਕਾਂ ਨੇ ਡੀਸੈਂਟ ਕੱਪੜੇ ਪਾਏ, ਉੱਥੇ ਵੀ ਵਲਗੈਰਿਟੀ ਲੱਭੀ ਜਾਂਦਾ ਹੈ, ਕਿਉਂਕਿ ਇਸ ਵਲਗੈਰਿਟੀ ਸੋਚ 'ਚ ਹੈ। ਸੋ ਮੈਂ ਵਾਜਪੇਈ ਸਾਹਿਬ ਦੀ ਜਿਹੜੀ ਉਹ ਗੱਲ ਕਰ ਰਿਹਾ ਸੀਗਾ ਕਿ ਆਲ ਉਹਨਾਂ ਦਾ ਆਪਣਾ ਇੱਕ ਲੈਵਲ ਸੀਗਾ, ਇੱਕ ਪ੍ਰੋਫੈਸਰ ਹੈ, ਉਹਨਾਂ ਦੀ ਵਾਈਫ ਰਾਜਕੁਮਾਰੀ ਹੈ, ਵਾਜਪੇਈ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ, ਵਾਜਪੇਈ ਸਾਹਿਬ ਨੂੰ ਪ੍ਰਧਾਨ ਮੰਤਰੀ ਪੜਨ ਤੋਂ ਪਹਿਲਾਂ ਉੱਥੇ ਬੰਗਲਾ ਮਿਲ ਗਿਆ, ਉਹਨਾਂ ਨੂੰ ਇਨਵਾਈਟ ਕਰ ਲਿਆ ਵੀ ਪ੍ਰੋਫੈਸਰ ਸਾਹਿਬ ਤੁਸੀਂ ਤੇ ਰਾਜਕੁਮਾਰੀ ਸਾਹਿਬਾ ਇੱਥੇ ਆ ਜਾਓ, ਇਕੱਠੇ ਰਹੇ। ਬਹੁਤ ਸਾਰੇ ਲੋਕ ਉਹਨਾਂ ਦੇ ਘਰ ਆਉਂਦੇ ਜਾਂਦੇ ਸੀਗੇ, ਵੀਰ ਸੰਘਵੀ ਦੀ ਪੜੋ ਆਰਟੀਕਲਸ, ਵੀਰ ਸੰਘਵੀ ਬੜੇ ਫੇਮਸ ਇੰਡੀਆ ਦੇ, ਅੱਜ ਵੀ ਸਾਰੇ ਪੱਤਰਕਾਰ ਮੌਜੂਦ ਨੇ, ਵੀਰ ਸੰਘਵੀ, ਕਰਨ ਥਾਪਰ, ਪੜੋ ਉਹਨਾਂ ਦੇ ਆਰਟੀਕਲਸ, ਕਿਤਾਬਾਂ ਪੜੋ ਉਹਨਾਂ ਦੀਆਂ, ਉਹਨਾਂ ਨੇ ਸਭ ਨੇ ਲਿਖਿਆ ਹੈ ਪੱਤਰਕਾਰਾਂ ਨੇ ਕਿ ਉਹ ਤਿੰਨੋ ਉਹਨਾਂ ਦੀ ਆਪਣੀ ਸ਼ਖਸੀਅਤਾਂ ਸੀਗੀਆਂ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ, ਉਹ ਉਹਨਾਂ ਦਾ ਤੁਸੀਂ ਇਹ ਦੇਖੋ ਕਿ ਉਹਨਾਂ ਦਾ ਪਿਆਰ ਸੀਗਾ। ਮਜ਼ੇਦਾਰ ਗੱਲ ਸੁਣ ਲਓ, ਇੱਕ ਵਾਰ ਕੀ ਹੋਇਆ ਕਿ ਇੱਕ ਪ੍ਰੈਸ ਕਾਨਫਰੰਸ ਚੱਲ ਰਹੀ ਸੀਗੀ, ਠੀਕ ਹੈ, ਤੇ ਇੰਡੀਆ ਪਾਕਿਸਤਾਨ ਇੰਡੀਆ ਚਾਈਨਾ ਦੀ ਗੱਲਾਂ ਹੋ ਰਹੀਆਂ, ਵਾਜਪੇਈ ਸਾਹਿਬ ਪ੍ਰਧਾਨ ਮੰਤਰੀ, ਇੱਕ ਯੰਗ ਪੱਤਰਕਾਰ ਮਹਿਲਾ ਸੀ, ਉਹਨੇ ਕਿਹਾ ਜੀ ਛੱਡੋ ਇੰਡੀਆ ਪਾਕਿਸਤਾਨ ਆਪਣਾ ਚਾਈਨਾ, ਤੁਸੀਂ ਇਹ ਦੱਸੋ ਮਿਸਿਸ ਕੌਲ ਬਾਰੇ ਤੁਸੀਂ ਵਿਚਾਰ ਦਿਓ। ਇਹ ਵਾਜਪੇਈ ਸਾਹਿਬ ਨੂੰ ਪੁੱਛ ਲਿਆ ਕਿਸੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ, ਠੀਕ ਹੈ। ਸੋ ਵਾਜਪੇਈ ਸਾਹਿਬ ਨੂੰ ਜਦੋਂ ਇਹ ਚੀਜ਼ ਪੁੱਛੀ ਪ੍ਰੈਸ ਕਾਨਫਰੰਸ ਦੇ ਵਿੱਚ, ਤੇ ਵੈਸੇ ਕੋਈ ਗੱਲ ਕਰਦਾ ਨਹੀਂ ਸੀ ਇਹਦੇ ਬਾਰੇ, ਨਾ ਓਪੋਜੀਸ਼ਨ, ਮੈਂ ਇਹ ਗੱਲ ਕਰ ਰਿਹਾ ਸੀ ਸ਼ਾਲੀਨਤਾ ਦੀ, ਇੱਕ ਰਿਸਪੈਕਟ ਹੁੰਦਾ, ਪੋਲਿਸੀਜ਼ ਤੇ ਗੱਲ ਹੁੰਦੀ ਹੈ, ਵੀ ਪੀਪਲ ਡੂ ਨਾਟ ਹਿੱਟ ਬਿਲੋ ਦਾ ਬੈਲਟ, ਉਹ ਇੱਕ ਸਮਾਂ ਹੈਗਾ, ਇੱਕ ਅੰਦਾਜ਼ ਹੁੰਦਾ ਸੀ ਲੋਕਾਂ ਦੇ ਗੱਲ ਕਰਨ ਦਾ। ਇਸ ਤੋਂ ਬੜੀ ਕੀ ਗੱਲ ਹੋਏਗੀ ਕਿ ਤੁਹਾਡਾ ਕਾਲਜ ਦਾ ਪਿਆਰ ਹੈ, ਉਹਦਾ ਵਿਆਹ ਕਿਸੇ ਹੋਰ ਦੇ ਨਾਲ ਹੋ ਗਿਆ, ਤੁਸੀਂ ਆ ਕੇ ਹੁਣ ਇਕੱਠੇ ਦੇਸ਼ ਦਾ ਪ੍ਰਧਾਨ ਮੰਤਰੀ ਰਹਿ ਰਿਹਾ, ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਐਸੀ ਲੜਕੀ ਦੇ ਨਾਲ ਰਹਿ ਰਿਹਾ ਜਿਹੜਾ ਕਿਸੇ ਹੋਰ ਨਾਲ ਵਿਆਹ ਹੋਇਆ, ਇੱਕੋ ਘਰ ਦੇ ਵਿੱਚ ਰਹਿ ਰਹੇ ਨੇ, ਔਰ ਕੋਈ ਉਸਦੇ ਬਾਰੇ ਕੋਈ ਨੈਗੇਟਿਵ ਗੱਲ, ਕੋਈ ਐਸੀ ਗੱਲ ਨਹੀਂ ਕਰਦਾ। ਐਨੀਵੇਜ਼, ਜਦੋਂ ਉਹ ਯੰਗ ਪੱਤਰਕਾਰ ਨੇ ਪੁੱਛ ਲਿਆ ਉਹਨੇ ਵਾਜਪੇਈ ਸਾਹਿਬ ਨੂੰ ਕਿ ਮਿਸਿਸ ਕੌਲ ਦੇ ਬਾਰੇ ਤੁਹਾਡਾ ਕੀ ਵਿਚਾਰ, ਤੇ ਉੱਥੇ ਬੜੀ ਸ਼ਾਂਤੀ ਹੋ ਗਈ, ਤੇ ਵਾਜਪੇਈ ਸਾਹਿਬ ਨੇ ਕਿਹਾ ਕਿ ਇਹ ਮਿਸਿਸ ਕੌਲ ਕਾ ਮਾਮਲਾ ਐਸਾ ਹੈ ਜੈਸੇ ਕਸ਼ਮੀਰ ਹੈ। ਸੋ ਬਸ ਉਹਨਾਂ ਨੇ ਵੀ ਗੱਲ ਕਹਿ ਵੀ ਦਿੱਤੀ ਔਰ ਨਹੀਂ ਵੀ ਕਹੀ। ਵਾਜਪੇਈ ਸਾਹਿਬ ਨੂੰ ਕਿਸੇ ਨੇ ਇਹ ਵੀ ਪੁੱਛਿਆ ਸੀਗਾ ਕਿ ਵਾਜਪੇਈ ਸਾਹਿਬ ਮਿਸਿਸ ਕੌਲ ਦੇ ਬਾਰੇ ਉਹਨਾਂ ਨੇ ਮਤਲਬ ਇਸ਼ਾਰਾ ਕਰਦੇ ਆ ਬਿਨਾਂ ਨਾਮ ਲੈਂਦੇ, ਇੱਕ ਵਾਰ ਫਿਰ ਕਿਸੇ ਪੱਤਰਕਾਰ ਨੇ ਪ੍ਰੈਸ ਕਾਨਫਰੰਸ ਚ ਉਹਨਾਂ ਨੂੰ ਪੁੱਛ ਲਿਆ ਸੀ ਵਾਜਪੇਈ ਸਾਹਿਬ ਨੂੰ ਕਿ ਕਿਆ ਸਿਰਫ ਇੱਕ ਸੱਚਾ ਪਿਆਰ ਹੀ ਰਹਾ ਹੈ, ਮਤਲਬ ਮਿਸਿਸ ਕੌਲ ਤਾਂ ਠੀਕ ਹੈ ਮੰਨਗੇ ਗੱਲ, ਬਟ ਕਿਆ ਆਪਕੇ ਕੋਈ ਔਰ ਵੀ ਅਫੇਅਰ ਹੋਏ ਹੈ, ਕਿਉਂਕਿ ਵਿਆਹ ਤਾਂ ਤੁਸੀਂ ਕਰਵਾਇਆ ਨੀ, ਤੁਸੀਂ ਗਵਾਲੀਅਰ ਰਹੇ ਹੈ, ਦਿੱਲੀ ਤਾਂ ਹੁਣ ਆਏ ਹੈਗੇ ਹੋ ਤੁਸੀਂ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਿਆ ਜਾ ਰਿਹਾ, ਦੇਸ਼ ਦੇ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਨੂੰ ਸਵਾਲ ਪੁੱਛਿਆ ਜਾ ਰਿਹਾ ਕਿ ਕੁਛ ਔਰ ਵੀ ਅਫੇਅਰ ਰਹੇ ਹੈ ਕਿਆ ਆਪਕੇ। ਵਾਜਪੇਈ ਸਾਹਿਬ ਨੇ ਜਵਾਬ ਕੀ ਦਿੱਤਾ, ਜੋ ਅਫੇਅਰਸ ਹੋਤੇ ਹੈ ਵੋ ਪਬਲਿਕ ਮੇਂ ਉਨਕਾ ਜ਼ਿਕਰ ਨਹੀਂ ਕੀਆ ਜਾਤਾ। ਵਾਜਪੇਈ ਸਾਹਿਬ ਨੂੰ ਕਿਸੇ ਨੇ ਇਹ ਵੀ ਪੁੱਛਿਆ ਕਿ ਸਾਰੀ ਉਮਰ ਤੁਸੀਂ ਵਿਆਹ ਨਹੀਂ ਕਰਾਇਆ, ਪਾਕਿਸਤਾਨ ਤੋਂ ਆਈ ਸੀ ਇੱਕ ਮਹਿਲਾ ਪੱਤਰਕਾਰ, ਉਹਨਾਂ ਨੇ ਪੁੱਛਿਆ ਕਿ ਅਗਰ ਮੈਂ ਆਪਕੋ ਸ਼ਾਦੀ ਕਾ ਪ੍ਰਪੋਜ਼ਲ ਦੂੰ ਤੋ ਆਪ ਇਸੇ ਐਕਸੈਪਟ ਕਰੇਂਗੇ, ਤੇ ਵਾਜਪੇਈ ਸਾਹਿਬ ਨੇ ਮੁਸਕਰਾ ਕੇ ਉਸ ਪਾਕਿਸਤਾਨੀ ਮਹਿਲਾ ਪੱਤਰਕਾਰ ਨੂੰ ਕਿਹਾ ਕਿ ਅਗਰ ਆਪ ਸਾਥ ਮੇਂ ਕਸ਼ਮੀਰ ਵੀ ਦੇਣ ਦਹੇਜ ਮੇਂ ਤੋ ਮੈਂ ਆਪਸੇ ਸ਼ਾਦੀ ਕਰਨੇ ਕੇ ਲਈ ਤਿਆਰ ਹੂੰ। ਸੋ ਉਹ ਇੱਕ ਤਰੀਕਾ ਸੀ, ਇੱਕ ਲਹਿਜ਼ਾ ਸੀਗਾ, ਮੈਂ ਮੋਦੀ ਸਾਹਿਬ ਦੀ ਕੋਈ ਬੁਰਾਈ ਨਹੀਂ ਸੀ ਕਰ ਰਿਹਾ, ਮੈਂ ਕਹਿ ਰਿਹਾ ਸੀ ਕਿ ਦੇਸ਼ ਦੇ ਦੋ ਪ੍ਰਧਾਨ ਮੰਤਰੀ ਜਿਹੜੇ ਇਹਨਾਂ ਤੋਂ ਜਸਟ ਇਮੀਡੀਏਟ ਪਹਿਲਾਂ ਹੋਏ ਆ, ਡਾਕਟਰ ਮਨਮੋਹਨ ਸਿੰਘ ਜੀ ਵੀ ਔਰ ਵਾਜਪੇਈ ਸਾਹਿਬ ਵੀ, ਆਪਣੀ ਗੱਲ ਵੀ ਕਹਿ ਦੇਣੀ, ਹਰ ਸੈਂਸਿਟਿਵ ਟੋਪਿਕ ਨੂੰ ਟੱਚ ਵੀ ਕਰ ਦੇਣਾ, ਬਟ ਇੱਕ ਸ਼ਾਲੀਨਤਾ, ਇੱਕ ਰਿਸਪੈਕਟ ਬਰਕਰਾਰ ਰਹਿਣੀ ਚਾਹੀਦੀ ਆ, ਓਪੋਜੀਸ਼ਨ ਨੂੰ ਦੁਸ਼ਮਣ ਨਹੀਂ ਸਮਝਣਾ ਚਾਹੀਦਾ। ਅੱਜ ਰਾਹੁਲ ਗਾਂਧੀ ਜੀ ਦੀਆਂ ਮੈਂ ਜੀ ਲੱਖ ਪੋਲਿਸੀਜ਼ ਨੇ ਡਿਸਐਗਰੀ ਕਰਾਂ, ਬਟ ਹੀ ਇਜ਼ ਅ ਹਿਊਮਨ ਬੀਇੰਗ, ਇੰਡੀਅਨ ਬਾਜ ਨੇ ਹਿਊਮਨ ਬੀਇੰਗ ਨੇ, ਅਸੀਂ ਉਹਨਾਂ ਦੇ ਅੰਦਰ ਉਹ ਇੱਕ ਜਿਹੜੇ ਹਿਊਮਨ ਐਸਪੈਕਟ ਹੈ ਉਹਨੂੰ ਕਿਉਂ ਮਿਸ ਕਰ ਜਾਂਦੇ ਹਾਂ। ਸਾਡੇ ਅੱਜ ਸਵੇਰੇ ਵੀ ਇਹ ਇੰਟਰਵਿਊ ਹੋ ਰਿਹਾ ਸੀਗਾ, ਔਰ ਜਦੋਂ ਅਸੀਂ ਇੱਕੋ ਹਿਊਮਨ ਐਸਪੈਕਟ ਮਿਸ ਕਰ ਜਾਂਦੇ ਹਾਂ, ਅਸੀਂ ਇਨਸਾਨ ਨੂੰ ਕਹਿ ਦਿੰਦੇ ਹਾਂ ਕਿ ਬੀਜੇਪੀ ਦਾ ਸਪੋਰਟਰ ਹੈ, ਇਹ ਕਾਂਗਰਸ ਦਾ ਬੰਦਾ ਹੈ, ਇਹ ਹੈ ਇੰਡੀਅਨ ਹੈ, ਪਾਕਿਸਤਾਨੀ ਹੈ, ਇਸਲਾਮ ਨੂੰ ਕਰਦਾ ਫੋਲੋ, ਇਹ ਸਿੱਖ ਹੈ, ਮੈਂ ਹਿੰਦੂ, ਨਹੀਂ, ਇਨਸਾਨ ਇਨਸਾਨ ਹੀ ਹੈ, ਹਾਂ, ਹਰੇਕ ਦੀ ਆਪਣੀ ਸੋਚ ਹੈ, ਵਾਈ ਕੈਨ ਨਾਟ ਵੀ ਐਕਸੈਪਟ ਦਿਸ। ਸੋ ਮਨਪ੍ਰੀਤ ਸਾਹਿਬ, ਤੁਹਾਡਾ ਬੁਨਿਆਦੀ ਸਵਾਲ ਜੋ ਹੈ, ਬਿਲਕੁਲ ਮੇਰਾ ਵੀ ਇਹੀ ਸਵਾਲ ਰਿਹਾ, ਵਾਈ ਕੈਨ ਨਾਟ ਵੀ ਐਕਸੈਪਟ ਦਿਸ, ਵਾਈ ਡੂ ਵੀ ਜੱਜ ਅਦਰਸ, ਨੋ, ਲੈਟਸ ਨਾਟ ਜੱਜ ਐਨੀ ਵਨ, ਐਂਡ ਹੈਵ, ਜਦੋਂ ਅਸੀਂ ਇਸ ਤੋਂ ਅੱਗੇ ਉਠਾਂਗੇ ਫਿਰ ਉਹ ਸਾਡੀ ਇੰਟਲੈਕਚੁਅਲ ਡਿਸਕਸ਼ਨ ਸ਼ੁਰੂ ਹੋਏਗੀ, ਜਿੱਥੇ ਧਰਮ ਦੀਆਂ ਹੱਦਾਂ ਖਤਮ ਹੋਣਗੀਆਂ, ਸਪਿਰਚੁਅਲਿਟੀ ਉੱਥੋਂ ਸ਼ੁਰੂ ਹੋਏਗੀ, ਇੰਟਲੈਕਚੁਅਲ ਡਿਸਕਸ਼ਨ ਸ਼ੁਰੂ ਉੱਥੋਂ ਹੋਏਗੀ ਜਦੋਂ ਅਸੀਂ ਇਹ ਸਾਰੀ ਜਿਹੜੀ ਆਈਡੈਂਟੀ ਦੇ ਜਿਹੜੇ ਕਲਰਡ ਗਲਾਸਿਸ ਅਸੀਂ ਪਾ ਕੇ ਰੱਖੇ ਹੋਏ ਨੇ, ਐਨੀ ਸੋਰਟ ਆਫ, ਵੈਦਰ ਇਟ ਕੁਡ ਬੀ ਰਿਲੀਜਨ, ਕਾਸਟ, ਮੈਂ ਕਾਫੀ ਮੇਰੀਆਂ ਮੀਟਿੰਗਸ ਹੋ ਰਹੀਆਂ, ਤੁਸੀਂ ਵੀ ਨੋਟਿਸ ਕੀਤਾ ਹੋਣਾ, ਮੈਂ ਡਾਊਨ ਟਾਊਨ ਕਈ ਜਗ੍ਹਾ ਜਾਂਦਾ, ਮੈਂ ਕਈ ਵਾਰ ਦੇਖਾਂ ਦੀਜ਼ ਆਰ ਟੂ ਡਿਫਰੈਂਟ ਵਰਲਡਸ। ਮੈਂ ਰੇਡੀਓ ਕਰ ਰਿਹਾ ਹੁੰਦਾ ਇੱਥੇ 12 ਵਜੇ ਤੱਕ, 12 ਵਜੇ ਮੇਰੀ ਮੀਟਿੰਗ ਹੁੰਦੀ ਹੈ, ਉੱਥੇ ਕਿਆ ਮਜ਼ਾ ਆਉਂਦਾ ਬੈਠ ਕੇ ਗੱਲ ਕਰ ਰਹੇ ਹਾਂ ਡਾਊਨ ਟਾਊਨ, ਕਿਉਂਕਿ ਉਹ ਕੋਈ ਹੋਰ ਲਾਇਰਸ ਨੇ, ਕੋਈ ਕਾਰਪੋਰੇਟ ਵਰਲਡ ਨੇ, ਉਹ 2-2.5 ਘੰਟੇ 3 ਘੰਟੇ ਸੁਣ ਕੇ ਗੱਲ ਦਾ ਅਸੀਂ, ਕਿਉਂਕਿ ਉੱਥੇ ਔਰ ਉੱਥੇ ਹਰ ਉੱਥੇ ਹਰ ਉੱਥੇ ਤਾਂ ਕੋਈ ਪੁੱਛਦਾ ਹੀ ਨਹੀਂ ਹੈ, ਉੱਥੇ ਕੋਈ ਪੁੱਛਦਾ ਹੀ ਨਹੀਂ ਹੈ ਕਿ ਤੁਸੀਂ ਤੁਹਾਡਾ ਕਲਰ ਕੀ, ਉੱਥੇ ਗੱਲ ਹੋਰ ਹੋ ਰਹੀ ਹੁੰਦੀ ਹੈ। ਸੋ ਜੇ ਅਸੀਂ ਇਹ ਚੀਜ਼ਾਂ ਨੂੰ ਅਸੀਂ ਪ੍ਰੋਗਰੈਸਿਵ ਥੋਟ ਪ੍ਰੋਸੈਸ, ਇਹਨੂੰ ਕਿਹਾ ਜਾਂਦਾ ਨਾ ਪ੍ਰੋਗਰੈਸਿਵ ਥੋਟ ਪ੍ਰੋਸੈਸ, ਹੋਰ ਕੀ ਹੈ, ਦਿਸ ਇਜ਼ ਵਟ ਪ੍ਰੋਗਰੈਸਿਵ ਥੋਟ ਇਜ਼ ਆਲ ਅਬਾਊਟ। ਜੀ ਮੈਨੂੰ ਫਿਰ ਅੱਜ ਇਸ਼ਾਰਾ ਹੋਏਗਾ ਅੱਜ 12 ਵਜੇ ਤੋਂ ਬਾਅਦ ਕਿ ਹੀਰਦੀਪ ਜੀ ਤੁਸੀਂ ਸਪੋਂਸਰਸ ਦੀ ਟੇਕ ਕੇਅਰ ਨਹੀਂ ਕੀਤੀ। ਜੀ ਸੌਰਵ ਰਤਨ ਜੀ ਤੁਹਾਡਾ ਬਹੁਤ ਸਵਾਗਤ ਹੈ, ਵੈਲਕਮ ਜੀ।
ਥੈਂਕ ਯੂ ਹੀਰਦੀਪ ਜੀ,
ਤੁਹਾਡੇ ਕੋਲ ਮਿਨਟ ਰਹਿ ਗਏ ਨੇ 2 ਤੇ ਆਪਾਂ ਬਿਨਾਂ ਫਾਰਮੈਲਿਟੀ ਚ ਪਏ। ਨਮਸਕਾਰ, ਸਤਿ ਸ੍ਰੀ ਅਕਾਲ, ਵਾਲੇਕੁਮ ਸਲਾਮ ਸਰ, 2 ਮਿੰਟ ਤੁਸੀਂ ਲੈ ਲਓ, ਫੋਨ ਨੰਬਰ ਦੱਸੋ ਔਰ ਆਪਣੀ ਸਰਵਿਸਿਜ਼ ਬਾਰੇ, 2 ਮਿੰਟ ਤੁਹਾਡੇ ਨੇ ਸਰ ਸਾਰੇ।
ਮੇਰਾ ਡਾਇਰੈਕਟ ਨੰਬਰ ਹੈਗਾ ਜੀ 416-833-8533-416-833-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8533-8
ਪਲੈਨਿੰਗ, ਟੈਕਸ ਪਲੈਨਿੰਗ, ਇਹਦੇ ਨਾਲ ਨਾਲ ਇੰਸ਼ੋਰੈਂਸ ਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਨੇ, ਪੈਨਸ਼ਨ ਪਲਾਨ, ਕਾਰਪੋਰੇਸ਼ਨ ਦੇ ਜਿਹੜੇ ਬੈਨੀਫਿਟ ਪਲਾਨ ਹੈਗੇ ਨੇ ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਕਰਦੇ ਆ, ਗਰੁੱਪ ਬੈਨੀਫਿਟ, ਗਰੁੱਪ ਸੇਵਿੰਗ ਪਲਾਨ, ਖਾਸ ਕਰਕੇ ਆਪਣੇ ਕੋਈ ਸਮਾਲ ਆਰਗੇਨਾਈਜੇਸ਼ਨ ਹੈ, ਕੋਈ ਸਮਾਲ ਕੰਪਨੀ ਹੈਗੀ ਹੈ, ਉਹਨਾਂ ਨੇ ਆਪਣੇ ਇੰਪਲਾਈਜ਼ ਦੀ ਬੈਨੀਫਿਟ ਲੈਣੇ ਨੇ, ਡੂ ਟਾਕ ਟੂ ਅਸ ਐਂਡ ਵੀ ਕੈਨ ਸਰਟਨਲੀ ਹੈਲਪ ਯੂ ਵਿਦ ਦਾ ਬੈਟਰ ਰੇਟਸ ਐਜ਼ ਵੈਲ ਐਜ਼ ਪ੍ਰੋਡਕਟ। ਜੀ ਯੂਸਵੀ ਜੀ,
ਥੈਂਕ ਯੂ ਜੀ, ਬਹੁਤ ਸ਼ੁਕਰੀਆ। ਕੱਲ ਅਸੀਂ ਤੁਹਾਨੂੰ ਸ਼ਾਮਿਲ ਕਰਾਂਗੇ ਗੱਲਬਾਤ ਦੇ ਵਿੱਚ, ਸ਼ਾਮ ਨੂੰ ਚੈਨਲ ਵਾਈ ਤੇ ਵੀ ਤੁਹਾਨੂੰ ਇਨਵੀਟੇਸ਼ਨ ਹੈ, ਕਿਉਂਕਿ ਕੱਲ ਵੋਟਾਂ ਪੈ ਚੁੱਕੀਆਂ ਹੋਣਗੀਆਂ ਔਰ ਜਿਹੜੇ ਸਾਡੇ ਐਗਜ਼ਿਟ ਪੋਲ ਦੇ ਸਰਵੇਜ਼ ਨੇ ਉਹ ਆ ਜਾਣਗੇ। ਸਾਡੇ ਮੇਨ ਸਪਾਂਸਰ ਸੌਰਵ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ, ਨਾਲ ਮੈਂ ਇਹਨਾਂ ਨੂੰ ਰਿਕੁਐਸਟ ਕਰਾਂਗਾ ਜੇ ਇਹਨਾਂ ਕੋਲ ਕੱਲ ਟਾਈਮ ਹੋਇਆ ਜਾਂ ਮੰਡੇ ਇਹਨਾਂ ਨੂੰ ਅਸੀਂ ਨਾਲ ਬਿਠਾਵਾਂਗੇ ਔਰ ਨਾਲ ਇਹਨਾਂ ਤੋਂ ਗੱਲਬਾਤ ਵੀ ਸੁਣਾਂਗੇ। ਮੈਂ ਦੁਬਾਰਾ ਦੱਸਵਾਂ ਕਿ ਕੱਲ 12 ਵਜੇ ਮੈਰਾਥਨ ਇਨਿੰਗ ਸਟਾਰਟ ਹੋ ਰਹੀ ਹੈ, ਕੱਲ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ, ਕਿਉਂਕਿ ਇੰਡੀਆ ਦੀਆਂ ਇਲੈਕਸ਼ਨਸ ਖਤਮ, ਪੰਜਾਬ ਦੀਆਂ ਵੋਟਾਂ ਪੈ ਗਈਆਂ, ਐਗਜ਼ਿਟ ਪੋਲ ਸਾਡੇ ਹੱਥ 'ਚ ਹੋਣਗੇ ਵੀ ਕਿਹੜੀ ਪਾਰਟੀ ਜਿੱਤ ਰਹੀ ਹੈ, ਕਿਹੜੀ ਪਿੱਛੇ ਹੈ, ਉਹ ਸਾਰਾ ਕੁਝ ਜਿਹੜੇ ਐਗਜ਼ਿਟ ਪੋਲਸ ਦੇ ਨੰਬਰ ਨੇ ਉਹ ਸਾਡੇ ਹੱਥ 'ਚ ਹੋਣਗੇ। ਕੱਲ ਸਵੇਰੇ ਮੈਂ ਦੁਬਾਰਾ ਦੱਸਵਾਂ ਕਿ 1 ਜੂਨ, ਇੱਕ ਦਿਨ ਅਸੀਂ ਰੱਖਿਆ ਸਿਰਫ ਇੱਕ ਦਿਨ, ਕਿਉਂਕਿ 5 ਸਾਲਾਂ 'ਚ ਇੱਕ ਹੀ ਦਿਨ ਐਸਾ ਚੜ੍ਹਦਾ ਹੈ। 1 ਜੂਨ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ 12 ਘੰਟੇ ਪੂਰੇ ਅਸੀਂ, ਕਾਫੀ ਸਾਰੇ ਜਰਨਲਿਸਟ ਵੀ ਹਾਜ਼ਰ ਹੋਵਾਂਗੇ, ਵਰਿੰਦਰ ਜੀ, ਮੈਂ, ਸਾਰੀ ਟੀਮ ਹਾਜ਼ਰ ਹੋਏਗੀ, ਪੈਨਲ ਮੈਂਬਰਸ ਵੀ ਹੋਣਗੇ। ਸੋ ਸਵੇਰੇ 11 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਨਾਨ ਸਟੋਪ 12 ਆਵਰਸ ਤੁਹਾਨੂੰ ਅਸੀਂ ਇੰਡੀਆ ਐਗਜ਼ਿਟ ਪੋਲਸ ਇਲੈਕਸ਼ਨ ਦੇ ਨਤੀਜੇ ਪੰਜਾਬ 'ਚ ਕੀ ਹੋਇਆ ਸਭ ਜ਼ਰੂਰ ਦੇਵਾਂਗੇ। 416-475-5000 ਸੌਰਵ ਜੀ ਆਪਣਾ ਫੋਨ ਨੰਬਰ ਬਸ ਦੇ ਦਿਓ ਕੁਇਕਲੀ।
ਜੀ ਸਰ, 416-833-8533-416-833-8533।
ਥੈਂਕ ਯੂ, ਹੈਵ ਅ ਵੰਡਰਫੁਲ ਵੀਕਐਂਡ। ਥੈਂਕ ਯੂ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਪੋਰਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
ਸਾਰੀ ਜਿੰਨਾ ਵੀ ਸੋਹਣਾ ਹੋਵੇ
ਤੁਹਾਡੀ ਬਿਨਾ ਨਹੀਂ ਹੋ ਜਾਂਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ।